ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਸਾਗਰ ਦੀ ਜਿਹੜਾ ਅਧਿਆਤਮਿਕ ਚਿੰਤਨ ਦਾ ਮੇਰੇ ਸਰੂਪ ਨੇ ਜਾਣਨ ਦਾ ਬੜਾ ਵਧੀਆ ਵੇਦਾਂਤ ਦਾ ਭਾਸ਼ਾ ਗ੍ਰੰਥ ਹੈ। ਸਰਲ ਰੂਪ ਵਿੱਚ ਪੰਡਿਤ ਨਿਹਚਲ ਦਾਸ ਜੀ ਨੇ ਬਹੁਤ ਸੁੰਦਰ ਬਿਆਨ ਕੀਤਾ ਹੈ। ਅੱਜ ਇਸ ਚੌਥੀ ਤਰੰਗ ਵਿੱਚ ਉੱਤਮ, ਮੱਧਮ ਅਤੇ ਕਨਿਸ਼ਠ ਇਹਨਾਂ ਤਰ੍ਹਾਂ ਦੇ ਅਧਿਕਾਰੀਆਂ ਦਾ ਜਿਹੜਾ ਜ਼ਿਕਰ ਹੋਏਗਾ, ਔਰ ਜਿਹੜਾ ਕੱਲ੍ਹ ਅਸੀਂ ਪੜ੍ਹਿਆ ਉਸ ਤਰੰਗ ਵਿੱਚ ਗੁਰੂ ਦੇ ਲੱਛਣ, ਸ਼ਿਸ਼ ਦੇ ਲੱਛਣ, ਗੁਰੂ ਦੀ ਸੇਵਾ, ਸੇਵਾ ਦਾ ਫਲ, ਔਰ ਜਿਹੜੇ ਗੁਰੂ ਤੋਂ ਪ੍ਰਾਪਤ ਹੋਏ ਗਿਆਨ ਹੈ ਉਹਦਾ ਸਾਰਿਆਂ ਦਾ ਜ਼ਿਕਰ ਕੀਤਾ ਸੀ। ਅੱਜ ਉੱਤਮ, ਮੱਧਮ ਅਤੇ ਕਨਿਸ਼ਠ ਤਿੰਨ ਤਰ੍ਹਾਂ ਦੇ ਅਧਿਕਾਰੀਆਂ ਦਾ, ਅਤੇ ਕਨਿਸ਼ਠ ਨੂੰ ਕਰਕਵਾਜ ਲਿਖਿਆ ਉਹਦਾ ਜ਼ਿਕਰ ਚੱਲੇਗਾ।
ਵਾਹਿਗੁਰੂ ਸਾਹਿਬ ਜੀ ਸ੍ਰੀ ਗਣੇਸ਼ਾਏ ਨਮਹ। ਅੱਥ ਸ੍ਰੀ ਵਿਚਾਰ ਸਾਗਰੇ ਚਤੁਰਥ ਸਤਰੰਗ ਪ੍ਰਾਰੰਭ। ਅੱਥ ਉੱਤਮ ਅਧਿਕਾਰੀ ਉਪਦੇਸ਼ ਨਿਰੂਪਣ ਦੋਹਰਾ।
ਉੱਤਮ ਅਧਿਕਾਰੀ ਦਾ ਉਪਦੇਸ਼ ਵੱਖਰਾ ਆ, ਮੱਧਮ ਦਾ ਵੱਖਰਾ ਅਤੇ ਕਨਿਸ਼ਠ ਦਾ ਵੱਖਰਾ। ਉੱਤਮ ਅਧਿਕਾਰੀ ਨੂੰ ਕੇਵਲ ਅਹੰ ਬ੍ਰਹਮਸਮੀ ਜਿਹੜਾ ਮਹਾਂਵਾਕ ਹੈ ਉਹਦਾ ਹੀ ਉਪਦੇਸ਼ ਹੈ। ਜਿਹੜੇ ਮੱਧਮ ਅਧਿਕਾਰੀ ਹੈ ਉਹਨਾਂ ਨੂੰ ਲੰਬੇ ਚੌੜੇ ਜਿਹੜੇ ਸਾਧਨ ਹੈ ਗਿਆਨ ਦੇ, ਵਿਵੇਕ, ਬਰਾਕ, ਖੜ ਸੰਪਤਿ, ਮੁੱਛਤਾ, ਸਰਵਣ, ਮਨਨ, ਵਿਧਿਆਸਨ, ਤਤ ਪਤਵਾਇਆ, ਸੋਧਨ ਅਰਥ, ਇਹ ਉਹਨੂੰ ਸਾਰਾ ਦੱਸਣਾ ਪਏਗਾ। ਤੋ ਇੱਥੇ ਉੱਤਮ ਅਧਿਕਾਰੀ ਦਾ ਪਹਿਲੇ ਇਹ ਉਪਦੇਸ਼ ਜਿਹੜਾ ਨਿਰੂਪਣ ਕਰਦੇ ਵੀ ਕਿਵੇਂ ਉਪਦੇਸ਼ ਕਰਨਾ ਹੈ।
ਗੁਰਸਿੱਖ ਕੇ ਸੰਵਾਦ ਕੀ ਕਹੂੰ ਨਾ ਗਾਥ ਨਵੀਨ।
ਹਾਂਜੀ, ਇਹ ਜਿਹੜੀ ਪੁਰਾਤਨ ਸਮੇਂ ਵਿੱਚ ਇੱਕ ਪ੍ਰਚਲਿਤ ਰੀਤੀ ਸੀ, ਇਹ ਗੁਰੂ ਚੇਲੇ ਦਾ ਸੰਵਾਦ, ਆਪਾਂ ਕੱਲ੍ਹ ਵੀ ਉਹਦੇ ਬਾਰੇ ਜ਼ਿਕਰ ਕੀਤਾ ਸੀ ਕਿ ਗੁਰੂ ਚੇਲਾ ਜਿਹੜਾ ਹੈ ਉਹ ਪ੍ਰਸ਼ਨ ਕਰਦਾ, ਸ਼ੰਕਾ ਕਰਦਾ, ਗੁਰੂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਔਰ ਉਹਦੇ ਸ਼ੰਕਾ ਦੀ ਨਿਵਿਰਤੀ ਕਰਦਾ। ਇਹ ਜਿਹੜਾ ਪ੍ਰਸ਼ਨ ਉੱਤਰ ਦਾ ਸੰਵਾਦ ਦਾ ਢੰਗ ਸੀ, ਇਹ ਕੋਈ ਨਵਾਂ ਨਹੀਂ ਹੈ। ਕਹੂੰ ਨਾ ਗਾਥ ਨਵੀਨ, ਇਹ ਨਵੀਂ ਨਿਗਥਾ ਨਹੀਂ ਹੈ। ਇਸ ਤੋਂ ਪਹਿਲਾਂ ਯਾਗਵਲਕ ਰਿਸ਼ੀ, ਵਸਿਸ਼ਠ ਮੁਨੀ, ਸੰਦੀਪਨੀ ਗੁਰੂ ਆਦਿਕ ਉਹਨਾਂ ਦੇ ਆਸ਼ਰਮਾਂ ਵਿੱਚ ਜਿਹੜੇ ਸ਼ਿਸ਼ ਸੇਵਕ ਰਹਿੰਦੇ ਸੀ, ਪੜ੍ਹਨ ਵਾਲੇ ਵਿਦਿਆਰਥੀ, ਉਦੋਂ ਵੀ ਇਹ ਸਾਧਨ ਜਿਹੜਾ ਸੀਗਾ ਇਹ ਗੁਰੂ ਚੇਲੇ ਦਾ ਸੰਵਾਦ ਦਾ ਪ੍ਰਚਲਿਤ ਸੀ, ਇਹ ਨਵਾਂ ਨਹੀਂ ਹੈ।
ਪੇਖ ਜਾਹੇ ਜਗਿਆਸ ਜਨ ਹੋਤ ਵਿਚਾਰ ਪ੍ਰਵੀਨ।
ਪੇਖ ਜਾਹੇ ਜਗਿਆਸੂ ਜਨ, ਜਿਹੜਾ ਜਗਿਆਸੂ ਜਨ ਅਧਿਕਾਰੀ ਹੈ ਉਹ ਇਹਨੂੰ ਸੁਣ ਕਰਕੇ, ਵੇਖ ਕਰਕੇ, ਦੇਖ ਕਰਕੇ ਉਹ ਵਿਚਾਰ ਅਧੀਨ, ਵਿਚਾਰ ਦੇ ਵਿੱਚ ਜਦੋਂ ਇਹਨੂੰ ਲਿਆਉਂਦਾ ਹੈ, ਸੋਚਦਾ ਆ, ਫਿਰ ਉਹ ਪ੍ਰਵੀਨ ਮੈਨਾ ਚਤਰ, ਸਿਆਣਾ ਹੋ ਜਾਂਦਾ। ਭਾਵ ਇੱਕ ਬੜਾ ਵਧੀਆ ਢੰਗ ਹੈ, ਆਦਮੀ ਸਿਆਣਾ ਵੀ ਹੋਵੇ, ਮਨ 'ਚ ਕੋਈ ਸ਼ੰਕਾ ਖੜ ਜਾਏ ਤਾਂ ਉਹਦੀ ਬਿਰਤੀ ਜਿਹੜੀ ਹੈ ਨਾ ਉਹ ਸੰਤੁਲਨ ਨਹੀਂ ਰਹਿੰਦੀ, ਸ਼ੰਕਾ 'ਚ ਉਹਦੀ ਬਿਰਤੀ ਘੁੰਮਦੀ ਰਹਿੰਦੀ ਹੈ। ਜਿਸ ਤਰ੍ਹਾਂ ਕਈ ਵਾਰੀ ਸਾਨੂੰ ਤੁਰੇ ਜਾਂਦਿਆਂ ਨੂੰ ਜੇ ਸਾਡੇ ਸ਼ਿਲਤ ਪੈਰ ਦੇ ਵਿੱਚ ਸ਼ਿਲਤ ਲੱਗ ਜਾਏ ਤਾਂ ਸਿਰ ਦਾ ਭਾਰ ਜਾਂ ਜਿਹੜੀ ਕੋਈ ਹੋਰ ਚਿੰਤਾ ਸਾਡੇ ਦਿਮਾਗ 'ਚ ਸੋਚ ਵਿਚਾਰ ਹੁੰਦੀ ਹੈ ਉਹ ਭੁੱਲ ਜਾਂਦੀ ਹੈ। ਕੇਵਲ ਜਿਹੜੀ ਪੈਰ 'ਚ ਸ਼ਿਲਤ ਲੱਗੀ ਮਾੜੀ ਹੈ ਉਹ ਸਾਰਾ ਦਿਮਾਗ ਉੱਥੇ ਜਾ ਕੇ ਟਿਕ ਜਾਂਦਾ। ਇਸ ਤਰ੍ਹਾਂ ਸ਼ੰਕਾਵਾਦੀ ਜਿਹੜਾ ਕੋਈ ਵੀ ਪ੍ਰਸ਼ਨ ਹੈ ਮਨ 'ਚ ਸ਼ੰਕਾ ਉੱਠੀ ਹੈ ਉਹਦੇ ਨਾਲ ਜਿਹੜਾ ਸਹਿਸਾ ਨੂੰ ਮਲੀਨ ਹੋ ਜਾਂਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਹਿਸਾ ਕੀ ਉਹ ਮਲੀਨ ਹੈ ਕਿ ਤਸੰਜਮ ਤੋਤਾ ਚਾਰ। ਫਿਰ ਸਤਿਗੁਰੂ ਨੇ ਬੜਾ ਸੁੰਦਰ ਉੱਤਰ ਦਿੱਤਾ ਕਿ ਜੇ ਤੁਹਾਡਾ ਮਨ ਜਿਹੜਾ ਸ਼ੰਕਿਆਂ ਦੇ ਨਾਲ ਮਲੀਨ ਹੋ ਗਿਆ ਤਾਂ ਉਹਨੂੰ ਧੋਣ ਦਾ ਇੱਕ ਢੰਗ ਬੜਾ ਵਧੀਆ, ਸਹਿਸਾ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਰਹੋ ਚਿੱਤ ਲਾਏ, ਫਿਰ ਸ਼ੰਕਾ ਨਿਵਰਤ ਹੋ ਜਾਏਗੀ। ਤੋ ਇੱਥੇ ਸੰਸਾਰੀ ਜਿਹੜੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਾਸਤੇ ਜਿਹੜਾ ਸ਼ੀਸ਼ ਹੈ ਉਹ ਗੁਰੂ ਨੂੰ ਪ੍ਰਸ਼ਨ ਕਰਦਾ ਅਤੇ ਗੁਰੂ ਦਾ ਸਮਾਧਾਨ ਕਰਦਾ, ਜਵਾਬ ਦਿੰਦਾ ਹੈ। ਇਹ ਜਿਹੜੀ ਪ੍ਰਣਾਲੀ ਹੈ ਇਹ ਕੋਈ ਨਵੀਂ ਨਹੀਂ ਹੈ, ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ।
ਤੀਨ ਸਹੋਦਰ ਬਾਲ ਸੁਭ ਚੱਕਰਵਰਤੀ ਸੰਤਾਨ।
ਚੱਕਰਵਰਤੀ ਰਾਜੇ ਦੀ ਸੰਤਾਨ ਸੀਗੇ ਅਤੇ ਚ ਤਿੰਨ ਬੜੇ ਸਹੋਦਰ ਯਾਨੀ ਪਿਆਰ ਵਾਲੇ, ਪਿਆਰੇ ਪਿਆਰੇ ਬਾਲ, ਸ਼ੁਭ ਚੰਗੇ ਜਿਹੜੇ ਸੀਗੇ ਨਾ ਉਹ ਸੀਗੇ।
ਸੁਭ ਸੰਤਤ ਪਿਤ ਤਿਹਨ ਮੇ ਸਵਰਗ ਪਤਾਲ ਜਹਾਨ।
ਸੁਭ ਸੰਤਤ ਅਤੇ ਪਿਤ, ਇਹ ਉਹਨਾਂ ਦੇ ਤਿੰਨ ਜਿਹੜੇ ਨਾਂ ਉਹਨਾਂ ਨੇ ਵਰਣਨ ਕੀਤੇ ਨੇ। ਔਰ ਉਹ ਇਹ ਰਾਜੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਸਵਰਗ ਦਾ ਰਾਜ ਕਰੋ, ਦੂਆ ਪਤਾਲ ਦਾ ਕਰੋ, ਤੀਆ ਧਰਤੀ ਦੇ ਉੱਤੇ ਰਾਜ ਕਰੋ। ਐਸਾ ਇੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਕਿ ਉਹ ਤਿੰਨੇ ਜਿਹੜੇ ਪੁੱਤਰ ਸੀ, ਰਾਜਾ ਜਿਹੜਾ ਸੀਗਾ ਉਹ ਤਿੰਨਾਂ ਦੇ ਉਹਨੂੰ ਉਹਨਾਂ ਨੂੰ ਰਾਜ ਬਣਨਾ ਚਾਹੁੰਦਾ ਸੀ।
ਤੀਨੋ ਬਾਲ ਨਾਮ ਤੱਤਵ ਦ੍ਰਿਸ਼ਟ, ਇੱਕ ਨਾਮ ਹੈ ਦੂਜੋ ਕਹਿਤ ਅਦ੍ਰਿਸ਼ਟ।
ਇੱਕ ਪਹਿਲੇ ਵੱਡੇ ਦਾ ਨਾਂ ਸੀ ਤੱਤਵ ਦ੍ਰਿਸ਼ਟ, ਤੱਤਵ ਦ੍ਰਿਸ਼ਟ ਉਹਦਾ ਨਾਂ ਸੀਗਾ। ਦੂਜੇ ਦਾ ਨਾਂ ਸੀਗਾ ਅਦ੍ਰਿਸ਼ਟ। ਹਾਂਜੀ, ਇਹ ਅਦ੍ਰਿਸ਼ਟ ਅਤੇ ਤੱਤਵ ਦ੍ਰਿਸ਼ਟ ਯਾਨੀ ਇਹ ਦੋ ਬੱਚਿਆਂ ਦੇ ਨਾਂ ਸੀਗੇ। ਤੀਜੇ ਬੱਚੇ ਦਾ ਨਾਂ
ਤਰਕ ਦ੍ਰਿਸ਼ਟ ਪੁਨ ਤੀਸਰੋ ਉੱਤਮ ਮਤ ਕਨਿਸ਼ਟ।
ਹਾਂ, ਜਿਹੜਾ ਤੀਜਾ ਬੱਚਾ ਸੀ ਉਹਦਾ ਉਹਦਾ ਨਾਂ ਸੀਗਾ ਤਰਕ ਦ੍ਰਿਸ਼ਟ। ਇਹ ਜਿਹੜੇ ਤਿੰਨੇ ਬੱਚੇ ਸੀ ਨਾ, ਪਹਿਲਾ ਜਿਹੜਾ ਸੀਗਾ ਉੱਤਮ ਹੈ, ਦੂਸਰਾ ਜਿਹੜਾ ਅਦ੍ਰਿਸ਼ਟ ਹੈ ਮੱਧਮ ਹੈ, ਅਤੇ ਤੀਸਰਾ ਤਰਕ ਦ੍ਰਿਸ਼ਟ ਹੈ, ਇਹ ਜਿਹੜਾ ਕਨਿਸ਼ਟ। ਯਾਨੀ ਤਿੰਨ ਤਰ੍ਹਾਂ ਦੇ ਅਧਿਕਾਰੀਆਂ ਦਾ ਜ਼ਿਕਰ ਕੀਤਾ, ਜਿਹੜੇ ਗਿਆਨ ਦੇ ਪ੍ਰਾਪਤ ਕਰਨ ਵਾਲੇ ਅਧਿਕਾਰੀ ਆ, ਤਿੰਨ ਤਰ੍ਹਾਂ ਦੇ ਆ, ਉੱਤਮ ਤੱਤਵ ਦ੍ਰਿਸ਼ਟ, ਮੱਧਮ ਦ੍ਰਿਸ਼ਟ ਅਦ੍ਰਿਸ਼ਟ, ਅਤੇ ਜਿਹੜਾ ਤੀਸਰਾ ਸੀ ਤਰਕ ਦ੍ਰਿਸ਼ਟ, ਭਾਵ ਤਰਕ ਕਰੀ ਜਾਣੀ। ਜਿਵੇਂ ਭਗਵਾਨ ਕ੍ਰਿਸ਼ਨ ਅਰਜਨ ਨੂੰ ਉਪਦੇਸ਼ ਕਰਨ ਲੱਗੇ ਤਾਂ ਉਹਨਾਂ ਨੇ ਗੀਤਾ ਦੇ ਵਰਗੇ ਮਹਾਨ ਗ੍ਰੰਥ ਦਾ 18 ਅਧਿਆਇ ਜਿਹੜੇ ਸੁਣਾ ਦਿੱਤੇ, ਪਰ ਅਰਜਨ ਉੱਤੇ ਕਿਸੇ ਨਾ ਕਿਸੇ ਤਰਕ ਕਰੀ ਗਿਆ ਮੰਨਿਆ ਜੀ। ਦੂਸਰੇ ਪਾਸੇ ਜਨਕ ਰਾਜੇ ਦਾ ਜ਼ਿਕਰ ਆਉਂਦਾ ਕਿ ਉਹਨੇ ਤਰਕ ਦ੍ਰਿਸ਼ਟੀ ਛੱਡ ਦਿੱਤੀ, ਮਨ ਆਪਣਾ ਗੁਰੂ ਨੂੰ ਸਮਰਪਿਤ ਕੀਤਾ, ਤਾਂ ਉਹਨੂੰ ਘੋੜੇ 'ਤੇ ਚੜ੍ਹਨ ਲੱਗੇ, ਪੈਰ 'ਚ ਰਕਾਬ 'ਚ ਪੈਰ ਰੱਖ ਕੇ ਬਾਗ ਫੜ ਕੇ, ਤਾਂ ਪਲਾਕੀ ਮਾਰਨ ਤੋਂ ਪਹਿਲਾਂ ਜਿਹੜਾ ਸੀ ਉਹ ਵਸੇ ਜਿਹੜਾ ਅਸ਼ਟਾਬਕਰ ਮੁਨੀ ਸੀ ਉਹਨਾਂ ਨੂੰ ਗਿਆਨ ਕਰਾਤਾ, ਫਿਰ ਸਾਰਾ ਕੁਛ ਮਨ ਹੀ ਕਰਦਾ। ਤੋ ਕਿਉਂਕਿ ਉਹਨੇ ਆਪਣਾ ਮਨ ਗੁਰੂ ਨੂੰ ਦਿੱਤਾ ਸੀ, ਇਸ ਵਾਸਤੇ ਉਹਦਾ ਛੇਤੀ ਉਹਨੂੰ ਗਿਆਨ ਪ੍ਰਾਪਤ ਹੋ ਗਿਆ। ਅਰਜਨ ਨੇ ਉਹ ਮਨ ਸਮਰਪਿਤ ਨਹੀਂ ਸੀ ਕੀਤਾ, ਉਹ ਇੱਕ ਵਕਤਾ ਹੈ, ਵਕਤਾ ਕ੍ਰਿਸ਼ਨ ਇੱਕ ਸਰੋਤਾ ਜਿਹੜਾ ਅਰਜਨ ਸੀ ਉਹ ਸੁਣ ਕੇ ਗੱਲ ਦੇ ਉੱਤੇ ਤਰਕ ਰੱਖਦਾ ਰਿਹਾ। ਜਦੋਂ ਗੁਰੂ ਅਰਜਨ ਦੇਵ ਜੀ ਦਾ ਵਚਨ ਹੈ ਕਿ ਗੁਰੂ ਨੂੰ ਸਭ ਤੋਂ ਪਹਿਲਾਂ ਮਨ ਅਰਪਣਾ ਕਰਨਾ ਚਾਹੀਦਾ, ਮਨ ਅਰਪੋ, ਪਹਿਲਾ ਅੱਖਰ ਉਹਨਾਂ ਨੇ ਕਿਹਾ ਮਨ ਅਰਪੋ ਤਨ ਰੱਖੋ ਆਗੇ। ਜੇ ਗੁਰੂ ਦੀ ਸ਼ਰਨ 'ਚ ਬੈਠੇ ਤਾਂ ਫਿਰ ਉੱਥੇ ਹੀ ਬੈਠੇ, ਇਹ ਨਾ ਹੋਵੇ ਤਨ ਰਹਿ ਗਿਆ, ਸਰੀਰ ਮੋਹਰੇ ਰਹਿ ਗਿਆ ਅਤੇ ਮਨ ਜਿਹੜਾ ਉਹ ਬਾਹਰ ਘੁੰਮਦਾ ਰਹੇ, ਜਾਂ ਮਨ ਜਿਹੜਾ ਆ ਉਹਨੂੰ ਇਕੱਠੇ ਹੋਣ ਵਾਸਤੇ ਸਰੀਰ ਦੀ ਸਥਿਰਤਾ ਚਾਹੀਦੀ ਹੈ, ਅਤੇ ਸਰੀਰ ਕਦੇ ਗੋਡਾ ਚੱਕ ਲਏ, ਮੋਢਾ ਚੱਕ ਲਏ, ਕਦੇ ਸਿਰ ਚੁੱਕ ਲਏ, ਭਾਈ ਪੱਗ ਦੇਖ ਕੁਝ ਕਰਨ ਲੱਗ ਜਾਏ, ਤਾਂ ਉਹ ਵੀ ਸਰੀਰ ਦੀ ਪ੍ਰਕਿਰਿਆ 'ਚ ਖੁੰਝ ਜਾਏਗਾ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਪ੍ਰਾਪਤ ਨਹੀਂ ਕਰ ਪਾਏਗਾ। ਤੋ ਇਹ ਕਹਿੰਦੇ ਨੇ ਵੀ ਤਰਕ ਦ੍ਰਿਸ਼ਟੀ, ਤੱਤਵ ਦ੍ਰਿਸ਼ਟੀ ਅਤੇ ਅਦ੍ਰਿਸ਼ਟ, ਇਹ ਜਿਹੜੇ ਤਿੰਨੇ ਤਰ੍ਹਾਂ ਦੇ ਉੱਤਮ ਮੱਧਮ ਕਨਿਸ਼ ਤਿੰਨ ਤਰ੍ਹਾਂ ਦੇ ਅਧਿਕਾਰੀ ਹਨ, ਉਹ ਤਿੰਨੇ ਜਿਹੜੇ ਪੁੱਤਰ ਸੀ ਨਾ ਸੰਤਤ ਰਾਜੇ ਦੇ, ਉਹ ਐਸੇ ਅਧਿਕਾਰੀ ਸਨ। ਹੁਣ ਰਾਜਾ ਆਪਣੇ ਪੁੱਤਰਾਂ ਨੂੰ ਦੱਸਦਾ ਵੀ ਬੇਟਾ ਮੈਂ ਤਾਂ ਬਚਪਨ ਜਿਹੜਾ ਸੀਗਾ ਉਹ ਮੈਂ ਖੇਲ ਖੁੱਲ ਕੇ ਉਗਾ ਲਿਆ, ਮਹਾਰਾਜ ਕਹਿੰਦੇ ਰਾਤ ਦੇ ਸੋਵੇ ਦਿਨ ਕਰੇ ਕਾਮ, ਇੱਕ ਖੇਲ ਨਾ ਹਰ ਕੋ ਲੇ ਨਾ ਹਰ ਕੋ ਨਾ, 10 ਬਲ ਤਨ 20 ਸਰਵਣ ਤੀਸਾ ਕਾ ਸੁੰਦਰ ਕਹਾਵੈ, 40 ਸੀ ਪਰੋਹੇ 85 ਪੱਗ ਖਿੱਸੈ। ਇਹ ਪੱਗ ਨਹੀਂ, ਇੱਥੇ ਪੱਗ ਦਾ ਅਰਥ ਹੈ ਪੈਰ, ਪੱਗ ਖਿੱਸੈ 60 ਕਾ ਬੜੇ ਪਾਵੈ 70 ਕਾ ਮਤਹੀਨ। ਸਾਡੀ ਵਾਸਾ ਤਾਂ ਮਤਹੀਣਾਂ 'ਚ ਚਲੀ ਗਈ ਹੈ ਗੁਰੂ ਸਾਹਿਬ ਦੇ ਭਜਨ 70 ਕਾ ਮਤਹੀਣ, ਅਸੀਂ ਹਾਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸੇਜ ਆਸਣੀ ਮੂਲ ਨਾ ਜਾਣੇ, ਅਪ ਬਲ ਢੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂੰਏ ਕਰਦਾ। ਮਤਲਬ ਧੂੰਏ ਦਾ ਪਹਾੜ ਹੀ ਆ, ਸੰਸਾਰ ਹੈ ਕੁਛ ਨਹੀਂ। ਬਾਬਾ ਫਰੀਦ ਕਹਿੰਦਾ ਜੇ ਪਹਾੜ ਕੇ ਕੁਛ ਸੰਸਾਰ ਹੁੰਦਾ ਤਾਂ ਇੰਨੀ ਲੋਹਣੀ ਦੇਖਦਿਆਂ ਖੇਤੀ ਚੱਲ ਗਈ, ਤਾਂ ਲੋਕਾਂ ਆਪਣੀ ਮੈਂ ਆਪਣੀ ਆਪੋ ਆਪਣੀ ਮੈਂ ਆਪਣੀ ਪਈ। ਤੋ ਦੇਖਣ ਵਾਲੀ ਹਰ ਚੀਜ਼ ਜਿਹੜੀ ਹੈ ਪੈਰਿਸ਼ੇਬਲ ਹੈ, ਨਾਸ਼ਵਾਨ ਹੈ। ਇਹ ਕਹਿੰਦਾ ਪੁੱਤਰੋ ਬਾਲਪਨ ਤਾਂ ਮੈਂ ਖੇਲਣ 'ਚ ਗੁਆਤਾ, ਤਰਨ ਪਾਏ ਭੁੱਲ ਮਦਨ ਵਿਗੋਇਓ। ਜਦੋਂ ਮੇਰੀ ਤਰਨ ਅਵਸਥਾ ਆਈ ਤਾਂ ਮੈਨੂੰ ਕਾਮ ਨੇ ਵਿਗਾੜ ਦਿੱਤਾ, ਕਾਮ ਬੁੱਧੀ ਖਰਾਬ ਕਰਦਾ, ਮਦਨ ਇੱਥੇ ਕਾਮ ਦਾ ਅਰਥ ਹੈ, ਕਾਮ ਨੇ ਬੁੱਧੀ ਖਰਾਬ ਕਰਤੀ। ਜਦੋਂ 12-13 ਸਾਲ ਦਾ ਬੱਚਾ ਹੁੰਦਾ, ਜਿੰਨਾ ਮਰਜ਼ੀ ਸੰਜਮੀ ਹੋਵੇ ਉਹਦੇ ਅੰਦਰ ਕਾਮਕ ਵਿਰਤੀ ਉੱਠੀ ਪੈਂਦੀ ਹੈ। ਯੋਗ ਵਸਿਸ਼ਟ ਵਿੱਚ ਇੱਕ ਵਿਚਾਰ ਆਉਂਦਾ ਹੈ ਵੀ ਜੇ ਕੋਈ ਆਦਮੀ ਕਹੇ ਵੀ ਆਕਾਸ਼ ਦੇ ਵਿੱਚ ਇੱਕ ਬੜਾ ਸੁੰਦਰ ਬਗੀਚਾ ਖਿਲਿਆ, ਨਾਨਾ ਪ੍ਰਕਾਰ ਦੇ ਵਿੱਚ ਫੁੱਲ ਹੈ, ਬੜੀ ਸੁਗੰਧੀ ਆ ਰਹੀ ਹੈ, ਉਹ 'ਚ ਤਿਤਲੀਆਂ ਭੌਰੇ ਘੁੰਮ ਰਹੇ ਨੇ, ਫੁਹਾਰੇ ਲੱਗੇ ਨੇ, ਕਹਿੰਦੇ ਜਿਸ ਤਰ੍ਹਾਂ ਇਹ ਦੋਨ ਸਾਰੀਆਂ ਗੱਲਾਂ ਝੂਠੀਆਂ ਨੇ। ਇਹ ਠੀਕ ਨੇ। ਕਹਿੰਦੇ ਇਸੇ ਤਰ੍ਹਾਂ ਜੇ ਕੋਈ ਕਹੇ ਵੀ ਯੁਵਾ ਅਵਸਥਾ ਦੇ ਵਿੱਚ ਆਦਮੀ ਨੂੰ ਗਿਆਨ ਹੋਇਆ, ਕਹਿੰਦੇ ਵੀ ਝੂਠਾ, ਹੋ ਨਹੀਂ ਸਕਦਾ। ਪਰੰਤੂ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ ਉਹ ਬਚਪਨ ਵਿੱਚ ਹੀ ਅਤੇ ਯੁਵਾ ਅਵਸਥਾ ਵਿੱਚ ਹੀ ਗਿਆਨ ਦੀ ਵਾਸ ਪ੍ਰਾਪਤ ਕਰ ਲੈਂਦੇ। ਬਾਬਾ ਫਰੀਦ ਜੀ ਨੇ ਉਹਨਾਂ ਨੂੰ 5 ਸਾਲ ਦੀ ਉਮਰ ਵਿੱਚ ਹੀ ਮਾਤਾ ਕੋਲ ਨਮਾਜ਼ ਪੜ੍ਹਨੀ ਸਿੱਖੀ ਅਤੇ ਬਿਰਤੀ ਨੂੰ ਇਕਾਗਰ ਕਰਨੀ ਸਿੱਖ ਲਈ। ਧਰੁਵ ਜਿਹੜਾ ਸੀਗਾ ਮਹਾਰਾਜ ਲਿਖਿਆ 5 ਵਰਖ ਕੋ ਅਨਾਥ ਧਰੁਵ ਵਾਰਖ ਹਰ ਸਿਮਰਤ ਅਮਰ ਅਟਾਰੇ। ਤੋ ਐਸੇ ਐਸੇ ਛੋਟੇ ਛੋਟੇ ਬਾਲਕ ਜਿਹੜੇ ਹੈ ਉਹਨਾਂ ਨੂੰ ਵੀ ਜਿਹੜੀ ਬੁੱਧੀ ਉਹਨਾਂ ਦੀ ਟਿਕ ਗਈ, ਭਾਵ ਬਚਪਨ 'ਚ ਵੀ ਟਿਕ ਜਾਂਦੀ ਹੈ। ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਜਿੱਥੇ ਬਾਬੇ ਫਰੀਦ ਨੇ ਇਹ ਬਚਨ ਕਿਹਾ ਵੀ ਕਾਲੀ ਜੀ ਨਹੀਂ ਨਾ ਰਾਵਿਆ ਧੌਲੀ ਰਾਵਿਆ ਕੋਏ, ਅਤੇ ਉੱਥੇ ਬਾਬਾ ਜੀ ਨੇ ਕਿਹਾ ਕਾਲੀ ਧੌਲੀ ਸਦਾ ਸਾਹਿਬ ਹੈ ਜੇ ਚੋ ਜਿੱਤ ਕਰੇ, ਯਾਨੀ ਗਲਤ ਹੈ ਵੀ ਮਨ ਦਾ ਟਿਕਾਓ ਹੋ ਜਾਏ ਤਾਂ ਉਹਨੂੰ ਬ੍ਰਹਮ ਪ੍ਰਾਪਤੀ ਦਾ ਕੋਈ ਬਹੁਤਾ ਆਖਾ ਸਾਧਨ ਨਹੀਂ ਹੈ। ਗੁਰੂ ਅਮਰਦਾਸ ਜੀ ਨੂੰ 62 ਸਾਲ ਤੋਂ ਬਾਅਦ ਵਿੱਚ ਗੁਰੂ ਸ਼ਰਨ ਪ੍ਰਾਪਤ ਹੋਈ, ਦੈਨ ਉਸ ਉਹਨਾਂ ਦਾ ਮਨ ਬਿਰਤੀ ਇਕਾਗਰ ਹੋਈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਘੱਟ ਬਾਣੀ ਗੁਰੂ ਅਮਰਦਾਸ ਮਹਾਰਾਜ ਦੀ, ਯਾਨੀ ਇੰਨੀ ਉਹਨਾਂ ਨੇ ਫਿਰ ਬਾਣੀ ਉਚਾਰਨ ਕੀਤੀ 62 ਸਾਲ ਤੋਂ ਜਾ ਕੇ ਉੱਪਰ। ਤੋ ਗੁਰੂ ਅਮਰਦਾਸ ਜੀ ਦਾ ਆਪਣਾ ਨਿੱਜੀ ਤਜਰਬਾ ਸੀ, ਇਸ ਵਾਸਤੇ ਉਹਨੇ ਕਿਹਾ ਬਾਬਾ ਫਰੀਦ ਜੀ ਕਾਲੀ ਤੌਲੀ ਸਦਾ ਸਾਹਿਬ ਹੈ ਜੇ ਕੋਈ ਚਿੱਤ ਕਰੇ, ਚਿੱਤ 'ਚ ਆਉਣਾ ਚਾਹੀਦਾ ਹੈ ਸਾਹਿਬ ਸਾਹਿਬ। ਇਹ ਕਹਿੰਦਾ ਵੀ ਜਦੋਂ ਮੇਰੀ ਤਰਨ ਅਵਸਥਾ ਹੋਈ ਅਤੇ ਪੁਨ ਮਦਨ ਮਗੋਇਓ, ਉਹਨਾਂ ਜਿਹੜਾ ਮਾਰਾ ਮਨ ਸੀਗਾ ਉਹ ਮਦਨ ਕਾਮਦੇਵ ਨੇ ਵਿਗਾੜ ਦਿੱਤਾ।
ਧਾਰ ਨਾਰ ਗ੍ਰਹਿ ਮਾਰ ਪ੍ਰਕਾਸੀ,
ਧਾਰ ਨਾਰ ਗ੍ਰਹਿ ਗਹਿਣਾ ਘਰ ਦੇ ਵਿੱਚ ਜਿਹੜੀ ਮਾਰ ਕਹੀਏ ਕਾਮਦੇਵ ਦੀ ਪੈਦਾ ਕਰਨ ਵਾਲੀ ਨਾਰ ਮੇਰਾ ਔਰਤ ਸੀ ਉਹ ਆ ਗਈ ਘਰ 'ਚ। ਹੁਣ ਔਰਤ ਨੂੰ ਦੇਖ ਕਰਕੇ ਤਾਂ ਆਦਮੀ ਦੀ ਕਾਮਕ ਬਿਰਤੀ ਉੱਠਦੀ ਹੈ। ਇਹ ਠੀਕ ਹੈ ਭੈਣ ਨੂੰ, ਮਾਤਾ ਨੂੰ, ਮਾਸੀ ਨੂੰ, ਭੂਆ ਚਾਚੀ ਨੂੰ, ਇਹਨਾਂ ਨੂੰ ਦੇਖ ਕੇ ਕੰਮ ਵਿੱਚ ਨਹੀਂ ਉੱਠਦੀ। ਮਾਤਾ ਵੀ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ, ਮਾਸੀ ਵੀ ਜੱਫੀ ਲੈ ਕੇ ਪਿਆਰ ਕਰਦੀ ਹੈ, ਹੋਰ ਵੀ ਮਾਤਾਵਾਂ ਬਹੁਤੀਆਂ ਨੇ ਜਿਹੜੀਆਂ ਬੱਚਿਆਂ ਨੂੰ ਪਿਆਰ ਕਰਦੀਆਂ ਨੇ। ਉੱਥੇ ਕਾਮਕ ਬਿਰਤੀ ਦੀ ਉਤਪੱਤੀ ਨਹੀਂ, ਪਰ ਜਦੋਂ ਆਦਮੀ ਆਪਣੀ ਔਰਤ ਨਾਲ ਅਲਿੰਗਨ ਕਰੇਗਾ, ਆਪਣੀ ਜਿਹੜੀ ਉਹਨਾਂ ਦੀ ਉਹਦੀ ਮਸ਼ੂਕ ਕਹਿ ਲਓ ਜਾਂ ਜਿਹਨੂੰ ਪਿਆਰ ਕਰਦਾ ਉਹਨੂੰ ਕਰੇਗਾ ਤਾਂ ਉੱਥੇ ਉਹਦੀ ਕਾਮ ਬਿਰਤੀ ਉੱਠੇਗੀ। ਫਿਰ ਕਹਿੰਦੇ ਧਾਰ ਨਾਰ ਗ੍ਰਹਿ ਮਾਰ ਪ੍ਰਕਾਸੀ, ਯਾਨੀ ਕਾਮਦੇਵ ਨੂੰ ਪੈਦਾ ਕਰਨ ਵਾਲੀ ਜਿਹੜੀ ਘਰ ਦੇ ਵਿੱਚ ਨਾਰ ਸੀ ਫਿਰ ਉਹ ਲੈਣ ਦੀ
ਭੋਗਲ ਹੈ ਤੇ ਹੂੰ ਸਭ ਸੁਖਰਾਸੀ,
ਔਰ ਸੰਸਾਰ ਦੇ ਭੋਗ ਪਦਾਰਥ ਜਿਹੜੇ ਸੀ ਖਾਣ ਪੀਣ ਦੇ ਕੋਠੀ ਕਾਰ ਗੱਡੀ ਮੋਟਰ ਭੋਗ ਲਹਿ ਉਹ ਜਿਹੜੇ ਉਸਨੂੰ ਪ੍ਰਾਪਤ ਹੋਣੇ ਸ਼ੁਰੂ ਹੋ ਗਏ, ਭਾਵ ਇਸਤਰੀ ਸੁੱਖ ਦਾ ਉਹਨੂੰ ਸੁੱਖ ਪ੍ਰਾਪਤ ਹੋ ਗਿਆ।
ਦੋਹਰਾ ਸਵਰਗ ਭੂਮ ਪਾਤਾਲ ਕੇ ਭੋਗ ਹੈ ਸਰਵ ਸਮਾਜ,
ਸਾਰੇ ਜਿਹੜੇ ਧਰਤੀ ਦੇ ਉੱਪਰ ਧਰਤੀ ਦੇ ਥੱਲੇ ਔਰ ਜਿਹੜੇ ਪਾਤਾਲ ਦੇ ਆ, ਭੂਮੀ ਦੇ ਆ, ਸਵਰਗ ਦੇ ਆ, ਸਾਰੇ ਕਹਿੰਦੇ ਜਿਤਨੇ ਵੀ ਭੋਗ ਪਦਾਰਥ ਸੀਗੇ, ਇੱਕ ਰਾਜੇ ਨੂੰ ਤਾਂ ਕਿਸੇ ਚੀਜ਼ ਦੀ ਕਮੀ ਹੈ ਨਹੀਂ, ਸਾਰੀਆਂ ਚੀਜ਼ਾਂ ਉਹਦੇ ਕੋਲ ਨੇ, ਭਾਵੇਂ ਬਿਮਾਰ ਹੈ, ਕਮਜ਼ੋਰ ਹੈ, ਕੁਛ ਵੀ ਹੈ, ਫਿਰ ਸਾਰੀਆਂ ਵਸਤੂਆਂ ਮੁਹੱਈਆ ਕਰ ਸਕਦਾ। ਸਾਰੇ ਤਰ੍ਹਾਂ ਦੇ ਜਿਹੜੇ ਸਮਾਜ ਦੇ ਭੋਗ ਸੀਗੇ ਉਹਨਾਂ ਨੂੰ ਭੋਗਣਾ ਕੀਤਾ।
ਸ਼ੁਭ ਸੰਤਤ ਨਿਜ ਤੇਜ ਬਲ ਕਰਤ ਰਾਜ ਕੇ ਕਾਜ,
ਸ਼ੁਭ ਸੰਤ ਜੀ ਕਹਿੰਦੇ ਆ ਆਪਣੇ ਨਿੱਜ ਆਪਣੇ ਬਲ ਤਾਕਤ ਸ਼ਕਤੀ ਨਾਲ ਮੈਂ ਨਾਨਾ ਰਾਜ ਕਾਜ ਦੇ ਜਿਹੜੇ ਕੰਮ ਸੀਗੇ ਉਹ ਮੈਂ ਸਾਰੇ ਕੀਤੇ।
ਤੇਲ ਬਲਤੀ ਲਹਿ ਅਵਸਰ ਇੱਕ ਤਹਿ ਪਿਤਾ ਨਿਜ ਹੀਏ ਰਚਿਓ ਵਿਚਾਰ,
ਕਹਿੰਦੇ ਹਾਂ ਫਿਰ ਲਹਿ ਅਵਸਰ ਇੱਕ ਮੌਕਾ ਪਾ ਕਰਕੇ ਉਹਨਾਂ ਦੇ ਪਿਤਾ ਨੇ ਰਾਜਾ ਸੰਤਤ ਨੇ ਇੱਕ ਆਪਣੇ ਮਨ ਵਿੱਚ ਵਿਚਾਰ ਪੈਦਾ ਕੀਤਾ, ਨਿੱਜ ਵਿਚਾਰ ਕੀਤਾ ਵੀ ਜੀਵਨ ਤਾਂ ਪਹਿਲਾ ਜੀਵਨ ਬਚਪਨ 'ਚ ਖੋ ਗਿਆ, ਖੇਡਣ ਮੱਲਣ 'ਚ ਚਲਾ ਗਿਆ, ਦੂਜਾ ਜਿਹੜਾ ਸੀਗਾ ਉਹ ਕਾਮ ਨੇ ਖਰਾਬ ਕਰਤਾ, ਤੀਜਾ ਘਰ ਵਿੱਚ ਆਉਣ ਕਰਕੇ ਔਰਤ ਪਤਨੀ ਆ ਗਈ, ਪੁੱਤਰ ਪੈਦਾ ਕਰਨ 'ਚ ਗਿਆ, ਚੌਥਾ ਜਿਹੜਾ ਸੀਗਾ ਬਾਕੀ ਰਾਜ ਭਾਗ ਦੇ ਸੁੱਖ ਸੀਗੇ ਸਾਰੇ ਭੋਗਣ 'ਚ ਮਿਲੇ। ਇਹ ਐਸਾ ਉਹਨੇ ਪੁਨਾ ਸਾਰਾ ਵਿਚਾਰ ਕੀਤਾ ਵੀ ਜੀਵਨ ਤਾਂ ਮੇਰਾ ਵਿਅਰਥ ਹੀ ਚੱਲ ਗਿਆ। ਮੈਂ ਕਹਿੰਦਾ ਉਹ ਵੀ ਵਡਭਾਗੇ ਪੁਰਸ਼ ਨੇ ਜਿਨ੍ਹਾਂ ਨੂੰ ਸਾਰਾ ਕੁਛ ਮਿਲਣ ਦੇ ਬਾਵਜੂਦ ਵੀ ਉਹ ਫਿਰ ਸੋਚਦੇ ਹੈ ਵੀ ਇਹ ਕੁਛ ਵੀ ਨਹੀਂ ਹੈ ਤਾਂ ਮੇਰਾ ਅਸਲੀ ਮਾਰਗ ਤਾਂ ਹੋਰ ਹੈ। ਜਦੋਂ ਆਦਮੀ ਮਾਰਗ ਤੋਂ ਭਟਕਦਾ ਹੈ ਤਾਂ ਉਹਨੂੰ ਕਈ ਤਰ੍ਹਾਂ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ, ਪਰੰਤੂ ਜਦੋਂ ਆਪਣੇ ਮਾਰਗ 'ਤੇ ਸਹੀ 'ਤੇ ਆ ਜਾਵੇ ਤਾਂ ਉਹਨੂੰ ਫਿਰ ਇੱਕ ਸਕੂਨ ਸ਼ਾਂਤੀ ਆਨੰਦ ਮਿਲਦਾ, ਕਹਿੰਦਾ ਹੁਣ ਮੈਂ ਸਹੀ ਮੰਜ਼ਿਲ 'ਤੇ ਜਾ ਰਿਹਾ। ਇਹ ਜਿਹੜਾ ਨਿੱਜ ਸਰੂਪ ਨੂੰ ਚੇਤੇ ਕਰਨ ਦਾ ਮਾਰਗ ਹੈ ਤਾਂ ਅਸਲੀ ਮਾਰਗ ਇਹੀ, ਜਦੋਂ ਆਦਮੀ ਪ੍ਰਗਾੜ ਹੋ ਕਰਕੇ ਪੱਕਾ ਹੋ ਕਰਕੇ ਗੂੜੀ ਬਿਰਤੀ ਰੱਖ ਕੇ ਮਨ ਟਿਕਾ ਕਰਕੇ ਇਸ ਮਾਰਗ ਦੇ ਉੱਤੇ ਚੱਲਦਾ ਹੈ ਤਾਂ ਉਹਨੂੰ ਇੱਕ ਅੰਤਰੀਵੀ ਤੌਰ 'ਤੇ ਸਕੂਨ ਸ਼ਾਂਤੀ ਸੁੱਖ ਮਿਲਦਾ ਜੀ।
ਸੁੱਖ ਸਰੂਪ ਅੱਜ ਆਤਮਾ ਤਾਸੋ ਭਿੰਨ ਅਸਾਰ,
ਇਹ ਜਿਹੜਾ ਸਾਰਾ ਸੰਸਾਰ ਹੈ ਉਹ ਤੋਂ ਭਿੰਨ ਹੈ, ਕੇਵਲ ਸਾਡੀ ਆਤਮਾ ਜਿਹੜੀ ਉਹ ਅਜ਼ਰ ਅਮਰ ਹੈ ਔਰ ਕੈਸੀ ਹੈ, ਸੁੱਖ ਸਰੂਪ ਹੈ, ਬਾਕੀ ਤਾਂ ਕੁਛ ਵੀ, ਆਤਮਾ ਹੀ ਸੁੱਖ ਸਰੂਪ ਹੈ, ਸਰੀਰ ਵੀ ਸੁੱਖ ਸਰੂਪ ਨੇ, ਮਾੜਾ ਕੰਡਾ ਲੱਗ ਜਾਵੇ ਤਦ ਗਈ ਗੱਲ, ਦਾੜ ਦੁਖਣ ਲੱਗ ਜਾਏ, ਅੱਖ ਕੰਨ 'ਚ ਰੜਕ ਪੈਣ ਲੱਗ ਜਾਏ, ਦੁਖਣ ਲੱਗ ਜਾਏ ਤਾਂ ਉਹ ਤਾਂ ਦੁੱਖ ਰੂਪ ਹੀ ਹੈ। ਇਸ ਵਾਸਤੇ ਵਿਦਵਾਨ ਲੋਕਾਂ ਨੇ ਆਤਮਾ ਤੋਂ ਭਿੰਨ ਜਿਤਨੇ ਵੀ ਪਦਾਰਥ ਨੇ, ਅਨਾਤਮ ਵਸੂਆਂ, ਉਹਨਾਂ ਨੂੰ ਦੁੱਖ ਰੂਪ ਕਿਹਾ, ਉਹ ਦੁੱਖ ਰੂਪ ਨੇ, ਕੇਵਲ ਆਤਮਾ ਸੁੱਖ ਸਰੂਪ ਹੈ। ਇਹ ਕਹਿੰਦਾ, ਇਹ ਵਿਚਾਰ ਕੀਤਾ ਉਹਨੇ ਵੀ ਆਤਮਾ ਸੁੱਖ ਸਰੂਪ ਹੈ ਔਰ ਅਜ਼ਰ ਅਮਰ ਹੈ ਅਤੇ ਬਾਕੀ ਤਾਸੂ ਭਿੰਨ ਅਸਾਰ, ਸਾਰਾ ਸੰਸਾਰ ਉੱਥੋਂ ਭਿੰਨ ਹੈ, ਸੰਸਾਰ ਦੁੱਖ ਰੂਪ ਹੈ, ਸੰਸਾਰ ਨਾਸ਼ਵਾਨ ਹੈ ਜੀ।
ਇਹ ਕਾਰਨ ਤਜ ਰਾਜ ਇਹ ਜਾਨੋ ਆਤਮ ਰੂਪ,
ਰਾਜੇ ਸੰਤਤ ਦੇ ਮਨ 'ਚ ਆਇਆ ਵੀ ਜਦੋਂ ਮੈਂ ਵਿਚਾਰ ਹੀ ਕਰ ਲਈ ਹੈ ਤਾਂ ਹੁਣ ਫਿਰ ਇਹ ਸਾਰਾ ਜਿਹੜਾ ਅਸਾਰ ਸੰਸਾਰ ਹੈ, ਨਾਸ਼ਵਾਨ ਹੈ, ਇਹਨੂੰ ਮੈਂ ਛੱਡ ਕਰਕੇ ਅਤੇ ਆਪਣੇ ਨਿੱਜ ਸਰੂਪ ਨੂੰ ਜਾਣਨ ਦੀ ਕੋਸ਼ਿਸ਼ ਕਰਾਂ, ਉਹਨੂੰ ਮੈਂ ਜਾਣਾਂ।
ਸਵਰਗ ਭੂਮ ਪਾਤਾਲ ਕੇ ਤਿਹੁ ਪੁੱਤਰ ਕਰ ਭੂਪ,
ਕਹਿੰਦਾ ਸੌਖਾ ਕੰਮ ਹੈ, ਤਿੰਨ ਤਿੰਨ ਮੇਰੇ ਤਿੰਨ ਰਾਜ, ਪਾਤਾਲ ਦਾ ਰਾਜ ਹੈ, ਸਵਰਗ ਦਾ ਰਾਜ ਹੈ ਅਤੇ ਇੱਥੇ ਦਾ ਰਾਜ ਹੈ, ਮੇਰੇ ਤਿੰਨ ਪੁੱਤਰ ਹੈਗੇ ਨੇ, ਤਿੰਨਾਂ ਨੂੰ ਇੱਕ ਨੂੰ ਸਵਰਗ ਦਾ, ਇੱਕ ਨੂੰ ਪਾਤਾਲ ਦਾ ਅਤੇ ਇੱਕ ਨੂੰ ਧਰਤੀ ਦਾ ਰਾਜ ਦੇ ਕੇ ਮੈਂ ਇੱਧਰੋਂ ਸੁਰਖਰੂ ਹੋ ਜਾਵਾਂ, ਵਿਹਲਾ ਹੋ ਜਾਵਾਂ, ਫਿਰ ਮੈਂ ਉਹ ਕੰਮ ਕਰਾਂ।
ਚੌਪਈ ਅਸ ਵਿਚਾਰ ਸੁਭ ਸੰਤਤ ਕੀਨਾ,
ਇਹੋ ਜਿਹਾ ਜਿਹੜਾ ਉੱਤਮ ਵਿਚਾਰ ਸੀਗਾ, ਹਾਂ ਸਭ ਤੋਂ ਪਹਿਲਾਂ ਵਿਚਾਰ ਹੀ ਆਉਂਦਾ ਨਾ ਗਿਆਨ ਦਾ ਪਹਿਲਾ ਸਾਧਨ, ਜਿਹਨੂੰ ਸੱਤ ਆ, ਸੱਤ ਦਾ ਵਿਚਾਰ ਹੋ ਜਾਏ, ਸੱਤ ਕੀ ਹੈ, ਸੱਤ ਕੀ ਹੈ, ਤਾਂ ਉਹ ਅਸਲੀ ਵਿਚਾਰ ਹੈ। ਹੁਣ ਰਾਜੇ ਨੂੰ ਜਿਹੜਾ ਗਿਆਨ ਦਾ ਪਹਿਲਾ ਸਾਧਨ ਸੀ ਵਿਵੇਕ, ਉਹ ਉਹਨੂੰ ਫੁਰ ਗਿਆ, ਵਿਚਾਰ ਫੁਰ ਗਿਆ, ਉਹ ਐਸਾ ਵਿਚਾਰ ਸੁਭ ਸੰਤ ਰਾਜੇ ਨੇ ਕਰਕੇ
ਮੰਤਰ ਹੈ ਦੇਖਤ ਹੋ ਪੁੱਤਰ ਪ੍ਰਵੀਨਾ,
ਔਰ ਉਹਨਾਂ ਪੁੱਤਰ ਜਿਹੜੇ ਪ੍ਰਵੀਨ ਚਤਰ ਪੁੱਤਰ ਸੀਗੇ, ਇਹ ਗੱਲ ਉਹਨਾਂ ਨੂੰ ਦੱਸਣੀ ਕੀਤੀ, ਉਹਨਾਂ ਨੂੰ ਮੰਤਰੀ ਦੇ ਥਰੂ ਕਹਿ ਲਓ, ਜਾਂ ਉਹਨਾਂ ਨੂੰ ਇਉਂ ਕਿਹਾ ਵੀ ਆਓ ਤੁਸੀਂ ਮੇਰੇ ਕੋਲ, ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਤੁਹਾਡਾ।
ਦੇਸ਼ ਇਕਾਂਤ ਸਮੀਪ ਬੁਲਾਏ,
ਉਹ ਇਕਾਂਤ ਵਿੱਚ ਬੈਠਾ ਸੀ ਰਾਜਾ ਸੰਤਤ, ਤਾਂ ਉਹਨੇ ਆਪਣੇ ਤਿੰਨੇ ਪੁੱਤਰ ਜਿਹੜੇ ਸੀ ਨਾ ਉਹਨੇ ਕੋਲ ਬੁਲਾ ਲਏ, ਆਓ ਵੀ ਤੁਹਾਡੇ ਇੱਕ ਗੱਲ ਕਰਨੀ।
ਨਿੱਜ ਵਿਰਾਗ ਕੇ ਵਚਨ ਸੁਣਾਏ,
ਉਹਨੇ ਆਪਣੇ ਜਿਹੜੇ ਮਨ 'ਚ ਵਿਰਾਗ ਪੈਦਾ ਹੋਇਆ ਸੀ, ਪਹਿਲਾਂ ਵਿਚਾਰ ਪੈਦਾ ਹੋਇਆ ਫਿਰ ਵਿਰਾਗ ਪੈਦਾ ਹੋਇਆ, ਉਹਨੇ ਜਿਹੜੇ ਮਨ ਦਾ ਵਿਰਾਗ ਸੀ ਨਾ ਉਹਨੇ ਸਾਰਾ ਸੁਣਾਇਆ, ਭਲੇ ਲੋਕੋ ਮੈਂ ਬਚਪਨ ਵੀ ਗੁਆਇਆ, ਜਵਾਨੀ ਵਾਸਾ ਵੀ ਗੁਆਈ, ਮੈਂ ਰਾਜ ਭਾਗ ਦੇ ਸੁੱਖਾਂ 'ਚ ਸਭ ਕੁਛ ਗੁਆ ਦਿੱਤਾ, ਰਾਜ ਸਵਰਗ ਦਾ ਰਾਜ ਵੀ ਵੇਖਿਆ, ਧਰਤੀ ਦਾ ਵੀ ਵੇਖਿਆ, ਪਾਤਾਲ ਦਾ ਵੀ ਵੇਖਿਆ, ਇਹ ਸਾਰੇ ਜਿਹੜੇ ਉਹਦੇ ਵਿਰਾਗ ਦੇ ਤਾਂ ਬਚਨ, ਵਿਵੇਕ ਦੇ ਬਚਨ ਸੀ, ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸੁਣਾਉਣੇ ਕੀਤੇ।
ਭਾਗਯ ਪੁੰਨ ਇਹ ਰਾਜ ਸੰਭਾਲ ਹੋ,
ਫਿਰ ਕਹਿਣ ਲੱਗੇ ਪੁੱਤਰੋ ਮੈਂ ਹੁਣ ਇਹ ਰਾਜ ਛੱਡ ਦੇਣਾ, ਤਾਂ ਤੁਸੀਂ ਭਾਗਯ ਮੈਂ ਕਿਹਾ, ਕਹਿੰਦੇ ਇਹ ਜਿਹੜਾ ਰਾਜ ਹੈ ਨਾ ਹੁਣ ਤੁਸੀਂ ਸੰਭਾਲ ਲਵੋ,
ਇੱਕ ਪਾਤਾਲ ਇੱਕ ਸਵਰਗ ਸਿਧਾਰ ਹੋ,
ਇੱਕ ਸਵਰਗ ਵਿੱਚ ਚਲੇ ਜਾਓ ਉੱਥੇ ਰਾਜ ਕਰੋ, ਇੱਕ ਪਾਤਾਲ ਦਾ ਰਾਜ ਕਰੋ।
ਅਪਰ ਬਸਹਿ ਕਾਸੀ ਭੋ ਸਵਾਮੀ,
ਅਤੇ ਫਿਰ ਇਹ ਜਿਹੜਾ ਕਾਸੀ, ਕਾਸੀ ਮੈਂ ਨਾ ਬਨਾਰਸ, ਉਹ ਧਰਤੀ ਦੇ ਉੱਤੇ ਜਿਹੜਾ ਸਵਾਮੀ ਭਗਵਾਨ ਸ਼ੰਕਰ ਦੀ ਧਰਤੀ ਹੈ, ਅਤੇ ਤੀਜਾ ਜਾ ਕੇ ਉੱਥੇ ਬਸ ਜਾਓ।
ਰਹਿਤ ਜਹਾ ਸ਼ਿਵ ਅੰਤਰ ਜਾਮੀ,
ਜਿਹੜੀ ਬਨਾਰਸ ਦਾ ਸ਼ਹਿਰ ਹੈ, ਬਨਾਰਸ ਦੀ ਸਿਟੀ ਹੈ, ਉੱਥੇ ਕਹਿੰਦੇ ਭਗਵਾਨ ਸ਼ੰਕਰ ਹਮੇਸ਼ਾ ਵੱਸਦਾ ਹੈ। ਅੱਜ ਵੀ ਤੁਸੀਂ ਜਾਓਗੇ ਤਾਂ ਬਨਾਰਸ ਦੇ ਸ਼ਹਿਰ, ਬੇਸ਼ੱਕ ਤੁਸੀਂ ਭਗਵਾਨ ਸ਼ੰਕਰ ਦੇ ਪੁਜਾਰੀ ਨਹੀਂ ਹੋ, ਪਰ ਤੁਹਾਨੂੰ ਆਪਣੀ ਦੁਕਾਨ ਦੇ ਬਾਹਰ, ਆਪਣੇ ਮਕਾਨ ਦੇ ਬਾਹਰ ਇੱਕ ਆਲੇ ਵਿੱਚ ਭਗਵਾਨ ਸ਼ੰਕਰ ਦੀ ਫੋਟੋ, ਸ਼ਿਵ ਸ਼ੰਕਰ ਦੀ ਰੱਖਣੀ ਪਏਗੀ, ਇਹ ਉੱਥੇ ਦੀ ਘਰ। ਔਰ ਇਹ ਵੀ ਆਉਂਦਾ ਵੀ ਜਿਹੜਾ ਬਨਾਰਸ ਵਿੱਚ ਮਰਦਾ ਹੈ ਉਹ ਅੰਤਕਾਲ ਨੂੰ ਮੁਕਤੀ ਪ੍ਰਾਪਤ ਕਰ ਲੈਂਦਾ, ਇੱਕ ਨਾਲ ਹੀ ਧਰਤੀ ਹੜੰਬੇ ਦੀ ਧਰਤੀ ਹੈ, ਕਹਿੰਦੇ ਜਿਹੜਾ ਹੜੰਬੇ ਦੀ ਧਰਤੀ 'ਤੇ ਮਰਦਾ ਉਹ ਗਧੇ ਦੀ ਜੂਨਾਂ 'ਚ ਪੈਂਦਾ, ਨਰਕ ਨੂੰ ਜਾਂਦਾ। ਕਬੀਰ ਸਾਹਿਬ ਨੇ ਇਸਦਾ ਬੜੇ ਜ਼ੋਰਦਾਰ ਸ਼ਬਦਾਂ 'ਚ ਖੰਡਨ ਕੀਤਾ, ਕਬੀਰ ਸਾਹਿਬ ਕਹਿੰਦੇ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਹਰੀ ਤਾਂ ਪਿਆਰਾ ਪਰਮੇਸ਼ੁਰ ਸੰਤ ਕੋਈ ਹੋਵੇ ਜਿਹਨੇ ਪਰਮੇਸ਼ੁਰ ਦੀ ਭਗਤੀ ਕੀਤੀ ਹੈ ਸਹੀ ਮਾਨਿਆਂ 'ਚ, ਜਦੋਂ ਹੜੰਬੇ ਦੀ ਧਰਤੀ 'ਤੇ ਵੀ ਸੰਸਾਰ 'ਚੋਂ ਜਾਏਗਾ ਤਾਂ ਕਹਿੰਦੇ ਆਪ ਹੀ ਨਹੀਂ ਸਗਲੀ ਸੈਨ ਤਰਾਈ, ਜਿਹਨੇ ਉਹਦੇ ਸੰਗੀ ਸਾਥੀ ਸਾਰਿਆਂ ਨੂੰ ਤਾਰ ਕੇ ਲੈ ਜਾਏਗਾ ਜੀ। ਤੋ ਇਸ ਤਰ੍ਹਾਂ ਦਾ ਮਤਲਬ ਕਬੀਰ ਸਾਹਿਬ ਨੇ ਖੰਡਨ ਕਰਕੇ ਮਗਰ ਦੀ ਧਰਤੀ ਨੂੰ ਵੀ ਕਹਿੰਦੇ ਫਿਰ ਇੱਕ ਜਗ੍ਹਾ ਕਹਿੰਦੇ ਨੂੰ ਬਹੁਤ ਬਰਸ ਕੀਆ 89 81 ਮਰਨ ਪਿਆ ਮਗਰ ਕੀ ਬਾਸੀ ਬੜੇ ਚਿਰ ਮੈਂ ਤਪੱਸਿਆ ਕਾਸੀ 'ਚ ਬੈਠ ਕੇ ਕਰਦਾ ਰਿਹਾ ਪਰ ਅੰਤ ਸਮੇਂ ਵਿੱਚ ਕਬੀਰ ਸਾਹਿਬ ਜਿਹੜੇ ਸੀ ਉਹ ਮਗਰ ਦੀ ਧਰਤੀ 'ਤੇ ਜਾ ਵਸੇ ਤਾਂ ਕਹਿੰਦੇ ਹੁਣ ਆਪਾਂ ਇੱਥੇ ਸਰੀਰ ਤਿਆਗਾਂਗੇ ਦੇਖਾਂ ਕਿਹੜੇ ਪਾਸੇ ਨੂੰ ਜਾਂਦੇ ਹੈ ਉਹ ਕਿਉਂਕਿ ਹੋਛੀ ਭਗਤ ਜੇ ਕਿਸੇ ਦੀ ਹੋਛੀ ਭਗਤ ਹੈ ਫਿਰ ਤਾਂ ਗੱਲ ਨਹੀਂ ਹੋਣੀ ਤਾਂ ਜੇ ਮੈਂ ਭਗਤੀ ਪੂਰੀ ਹੈ ਤਾਂ ਉਹ ਮਗਰ 'ਚ ਵੀ ਮਰਿਆ ਹੋਇਆ ਮੁਕਤ ਹੋ ਜਾਏਗਾ
ਜੇ ਮਤ ਹੈ ਸੁਣ ਸਿਵ ਉਪਦੇਸਾ
ਜਿਹੜੇ ਤਿੰਨਾਂ ਜਣਿਆ ਨਹੀਂ ਇਹ ਰਾਜੇ ਦੀ ਜਿਹੜੀ ਗੱਲ ਸੀਗੀ ਨਾ ਉਹ ਸਾਰੀ ਧਿਆਨ ਨਾਲ ਸੁਣ ਲਈ
ਅਨਿਆਸ ਹੈ ਤਿਹ ਲੋਕ ਪ੍ਰਵੇਸ਼ਾ
ਔਰ ਅਨਿਆਸ ਹੈ ਤਿਹ ਲੋਕ ਪ੍ਰਵੇਸ਼ਾ ਫਿਰ ਤੁਸੀਂ ਕਿਸੇ ਅਨਿਆਸ ਤੋਂ ਬਿਨਾਂ ਹੀ ਤੁਸੀਂ ਇਹਨਾਂ ਤਿੰਨਾਂ ਲੋਕਾਂ ਵਿੱਚ ਪ੍ਰਵੇਸ਼ ਕਰੋਗੇ
ਗੰਗ ਅੰਗ ਮਨ ਕੀਤ ਪ੍ਰਕਾਸ਼ ਹਾਂ
ਹੁਣ ਮੈਂ ਕੀ ਕਰੂੰਗਾ ਉਹ ਜਿਹੜੀ ਬਨਾਰਸ ਦੀ ਧਰਤੀ ਹੈ ਉੱਥੇ ਗੰਗਾ ਹੈਗੀ ਹੈ ਉੱਥੇ ਮੈਂ ਗੰਗਾ ਦੇ ਅੰਗ ਸੰਗ ਹੋ ਕਰਕੇ ਅਤੇ ਮਨ ਨੂੰ ਕੀ ਤੈਅ ਪ੍ਰਕਾਸ਼ ਹੈ ਮਨ ਵਿੱਚ ਨਿਜ ਸਰੂਪ ਦਾ ਜਿਹੜਾ ਮੇਰੇ ਆਪਣੇ ਪ੍ਰਕਾਸ਼ ਕਰਨ ਦੀ ਮੇਰੀ ਇੱਛਾ ਹੈ ਨਾ ਮੈਂ ਉਹਨੂੰ ਉੱਥੇ ਪ੍ਰਕਾਸ਼ ਕਰੂੰਗਾ
ਉੱਤਰ ਵਾਹਿਨ ਅਧਿਕ ਉਜਸ
ਔਰ ਉੱਤਰ ਉੱਤਰ ਤੋਂ ਉੱਤਰ ਵਾ ਉੱਤਰ ਵਾਹਿਨ ਉਹਦੀ ਬਨਾਰਸ ਦੀ ਗੰਗਾ ਦੀ ਜਿਹੜੀ ਹੈਗੀ ਹੈ ਵਾਹਨ ਕਿਨਾਰਾ ਕੰਢੇ ਦੇ ਉਹਦੇ ਉੱਤਰ ਪਾਸੇ ਬੈਠ ਕਰਕੇ ਅਤੇ ਅਧਿਕ ਕਰਕੇ ਮੈਂ ਉੱਥੇ ਜਿਹੜਾ ਜਾਪ ਕਰੂੰਗਾ ਅਤੇ ਆਪਣੇ ਆਪ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕਰੂੰਗਾ
ਦੋਹਰਾ ਕਰੋ ਰਾਜ ਇਮ ਭਿੰਨ ਤਿਹੋਂ ਪਾਲੋ ਨਿਜ ਨਿਜ ਦੇਸ਼
ਹਾਂ ਰਾਜਾ ਸੰਤਤ ਆਪਣੇ ਬੱਚਿਆਂ ਨੂੰ ਕਹਿਣ ਲੱਗਾ ਕਿ ਤੁਸੀਂ ਇਸ ਤਰ੍ਹਾਂ ਜਾ ਕਰਕੇ ਭਿੰਨ ਭਿੰਨ ਆਪਣੇ ਵੱਖਰੇ ਵੱਖਰੇ ਰਾਜਾਂ ਵਿੱਚ ਜਾ ਕਰਕੇ ਰਾਜ ਕਰੋ ਆਪਣੇ ਆਪਣੇ ਰਾਜ ਨੂੰ ਆਪਣੇ ਆਪਣੇ ਦੇਸ਼ ਨੂੰ ਤੁਸੀਂ ਉਹਨਾਂ ਦੀ ਪਾਲਣਾ ਕਰੋ ਸੰਭਾਲਣਾ ਕਰੋ ਰਾਜ ਕਰੋ
ਬਿਨ ਵਿਭਾਗ ਭਰਾਤਾਨ ਕੇ ਭੂਮ ਕਾਜ ਹਵੈ ਕਲੇਸ਼
ਹਾਂ ਉਹ ਕਹਿੰਦੇ ਜਿਹੜੇ ਬਿਨ ਵਿਭਾਗ ਵੰਡਣ ਤੋਂ ਬਿਨਾਂ ਭਰਾਤਾਂ ਭਰਾਵਾਂ ਦੇ ਭੂਮ ਕਾਜ ਹੋਇਆ ਕਲੇਸ਼ ਜਿਹੜਾ ਭੂਮੀ ਹੈ ਨਾ ਇਹ ਕਲੇਸ਼ ਦਾ ਘਰ ਹੈ ਜਦੋਂ ਭਰਾਵਾਂ 'ਚ ਨਹੀਂ ਜਾਇਦਾਦ ਵੜਦੇ ਤੁਸੀਂ ਉਹਨੂੰ ਪਿੰਡਾਂ 'ਚ ਦੇਖਦੇ ਹੋ ਜੇ ਬਾਪੂ ਵੰਡ ਪੂਰੀ ਨਹੀਂ ਕਰਦਾ ਤਾਂ ਭਰਾ ਵੀ ਲੜਦੇ ਰਹਿੰਦੇ ਬਾਪੂ ਨੇ ਵੀ ਡੰਗ ਸੁੱਟਾ ਹੁੰਦਾ ਰਹੇ ਜਿਹੜੇ ਮਾਂ ਪਿਓ ਆਪਣੀ ਠੀਕ ਵੰਡ ਕਰ ਦਿੰਦੇ ਆ ਉਹ ਬੱਚੇ ਆਰਾਮ ਨਾਲ ਮਾਤਾ ਪਿਤਾ ਦੇ ਹੁੰਦੇ ਸ਼ਾਂਤੀ ਨਾਲ ਬਹਿ ਜਾਂਦੇ ਹਨ ਪਰ ਭੂਮੀ ਦੇ ਕਾਗਜ਼ ਜਿਹੜੇ ਆ ਨਾ ਜ਼ਮੀਨ ਦੇ ਕਾਗਜ਼ ਬਣਨੇ ਕਲੇਸ਼ ਦਾ ਹੀ ਘਰ ਹੈਗੇ ਆ ਇੱਥੇ ਕੋਈ ਸੁੱਖ ਨਹੀਂ ਨਾ ਵਿੱਚੋਂ ਮਿਲਦਾ ਜਿਹਨੂੰ ਥੋੜ੍ਹੀ ਵਾਰ ਵੱਧ ਮਿਲ ਗਈ ਦੂਜੇ ਨਾਲ ਲੜਾਈ ਕਰੀ ਜਾਣੀ ਦੂਜੇ ਨਾਲ ਉਹਦੇ ਨਾਲ ਲੜਾਈ ਕਰੀ ਜਾਣੀ ਵੱਧ ਕਿਉਂ ਚਲੀ ਗਈ ਇਹ ਕਲੇਸ਼ ਦਾ ਘਰ ਹੀ ਹੈ
ਇੰਦਵ ਛੰਦ ਰਾਜ ਸਮਾਜ ਤਜੋ ਸਭ ਮੈਂ ਅਬ ਜਾਣ ਹੀ ਇਹ ਦੁੱਖ ਤਾਹੇ ਅਸਾਰਾ
ਹੁਣ ਰਾਜਾ ਸੰਤਤ ਉਹਨਾਂ ਬੱਚਿਆਂ ਨੂੰ ਕਹਿੰਦਾ ਬੇਟਾ ਦੇਖੋ ਮੈਂ ਤੁਹਾਨੂੰ ਤਿੰਨਾਂ ਨੂੰ ਵੱਖ ਵੱਖ ਰਾਜ ਦੇ ਦਿੱਤਾ ਜੇ ਮੈਂ ਨਾ ਵੰਡਦਾ ਤਾਂ ਧਰਤੀ ਤੁਹਾਡੇ ਤਿੰਨਾਂ ਲਈ ਕਲੇਸ਼ ਦਾ ਘਰ ਬਣਨੀ ਸੀ ਪਰ ਹੁਣ ਇਉਂ ਕਰੋ ਤੁਸੀਂ ਇਹ ਰਾਜ ਸਮਾਜ ਤਜੋ ਮੈਂ ਹੁਣ ਇਹ ਰਾਜ ਦਾ ਸਮਾਜ ਜਿਹੜਾ ਭਾਵ ਰਾਜੇ ਦੀ ਪਦਵੀ ਮੈਂ ਤਿਆਗ ਕਰਕੇ ਹੁਣ ਮੈਂ ਸਾਰਾ ਕੁਝ ਛੱਡ ਕੇ ਆਪਣੇ ਹਿਰਦੇ ਵਿੱਚ ਦੁੱਖ ਦਾ ਅਸਾਰਾ ਵੱਡਾ ਦੁੱਖ ਦਾ ਕਾਰਨ ਸਮਝ ਕੇ ਮੈਂ ਇਹਨੂੰ ਆਪਣੇ ਹਿਰਦੇ 'ਚ ਇਹਨੂੰ ਮੈਂ ਛੱਡ ਰਿਹਾ
ਬਹੁਤ ਲੋਕ ਦੁਖੀ ਆਪਣੇ ਦੁੱਖ ਮੈਂ ਜਗ ਕਲੇਸ਼ ਅਪਾਰਾ
ਰਾਜਾ ਕਹਿੰਦਾ ਲੋਕ ਸਾਰੇ ਲੋਕ ਆਪਣੇ ਆਪਣੇ ਘਰ ਬਾਰ ਆਪਣੇ ਆਪਣੇ ਪਰਿਵਾਰ ਆਪਣੇ ਆਪਣੇ ਇਹ ਜਿਹੜਾ ਘਰ ਦਾ ਇੰਤਜ਼ਾਮ ਆ ਉਹਦੇ ਵਿੱਚ ਦੁਖੀ ਹੋਏ ਪਰੰਤੂ ਮੈਂ ਜਿਹੜੇ ਸੀ ਨਾ ਜੱਗ ਸੰਸਾਰ ਦਾ ਕਲੇਸ਼ ਰਾਜਾ ਹੋਣ ਦੇ ਨਾਤੇ ਜਿਤਨੀ ਪ੍ਰਜਾ ਸੀ ਉਹਦਾ ਕਲੇਸ਼ ਦੁੱਖ ਮੈਂ ਹੀ ਸਹਾਰਿਆ
ਜੇ ਭਗਵਾਨ ਪ੍ਰਧਾਨ ਅਗਿਆਨ ਸਮਾਨ ਦਰਿਦਰਨ ਤੇ ਜਨ ਸਾਰਾ
ਕਹਿੰਦੇ ਜੇ ਭਗਵਾਨ ਦਾ ਅਰਥ ਹੈ ਆਪਣੇ ਐਸ਼ਵਰਿਆ ਪ੍ਰਾਪਤੀ ਇਹ ਜਿਹੜੀ ਪ੍ਰਧਾਨ ਅਜਾਨਪੁਣੇ ਵਿੱਚ ਐਸ਼ਵਰਿਆ ਦੇ ਸਾਧਨ ਮੰਨ ਕਰਕੇ ਜਿਹੜਾ ਮੈਂ ਤੁਰਿਆ ਰਿਹਾ ਪਰ ਇਹ ਕੈਸੇ ਸੀ ਦਰਿਦਰ ਦੇ ਸਮਾਨ ਸੀ ਜਨ ਸਾਰਾ ਭਾਵ ਇਹਨਾਂ ਨੇ ਮੇਰੇ 'ਚ ਦਰਿਦਰ ਬਣਾਈ ਰੱਖਿਆ ਕਿਉਂਕਿ ਰਾਜਾ ਤਾਂ ਉੱਠ ਕੇ ਪਾਣੀ ਵੀ ਨਹੀਂ ਆਪ ਪੀਂਦਾ ਹਾਂਜੀ ਸੇਵਾ 'ਚ ਤਾਂ ਹਾਜ਼ਰ ਹੁੰਦੇ ਕਹਿੰਦੇ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਮੈਂ ਦਰਿਦਰ ਦਾ ਆਸਰਾ ਲੈ ਕੇ ਹੀ ਬੈਠਾ ਰਿਹਾ
ਤੂੰ ਵਿਚਾਰ ਹੀ ਜਗ ਕੇ ਭੰਗ ਤਿਆਗ ਲਖੂ ਨਿਜ ਰੂਪ ਸੁਖਾਰਾ
ਕਹਿੰਦੇ ਇਸ ਹੇਤੂ ਮੈਂ ਇਸ ਹੇਤੂ ਦੇ ਇਸ ਤਰ੍ਹਾਂ ਵਿਚਾਰ ਕਰਕੇ ਮੈਂ ਸੰਸਾਰ ਦੇ ਜਿਹੜੇ ਭਗ ਦਾ ਅਰਥ ਹੈ ਭੋਗ ਪਦਾਰਥ ਹਾਂਜੀ ਕਿਉਂਕਿ ਭਗਵਾਨ ਕਹਿੰਦੇ ਨਾ ਭਗਵਾਨ ਕੋਲ ਸਾਰੇ ਐਸ਼ਵਰ ਦੇ ਸਾਧਨ ਹਨ ਇਸ ਵਾਸਤੇ ਭਗਵਾਨ ਕਹਿੰਦੇ ਤੋ ਇੱਥੇ ਭਗ ਦਾ ਅਰਥ ਹੈ ਭੋਗਣ ਵਾਲੇ ਪਦਾਰਥ ਇਹ ਹੀਏ ਦੇ ਵਿੱਚ ਜਾ ਕਰਕੇ ਨਾ ਜੱਗ ਦੇ ਜਿਤਨੇ ਵੀ ਭੋਗਣ ਵਾਲੇ ਪਦਾਰਥ ਹੈ ਉਹਨਾਂ ਨੂੰ ਤਿਆਗ ਲਖੂ ਨਿਜ ਰੂਪ ਸੁਖਾਰਾ, ਉਹਨਾਂ ਨੂੰ ਹੁਣ ਮੈਂ ਛੱਡ ਕਰਕੇ ਜਿਹੜਾ ਮੇਰਾ ਆਪਣਾ ਨਿਜ ਸਰੂਪ ਹੈ, ਅਸਾਰ ਸਾਰੀਆਂ ਚੀਜ਼ਾਂ ਦਾ ਸਾਰ ਰੂਪ ਹੈ, ਸੁੱਖ ਰੂਪ ਹੈ, ਮੈਂ ਉਸਨੂੰ ਹੁਣ ਚੇਤੇ ਕਰੂੰਗਾ, ਉਹਨੂੰ ਪ੍ਰਾਪਤ ਕਰੂੰਗਾ।
ਆਨੰਦ ਕਹੇ ਇਮਤਾਤ ਸੁਣੇ ਤੇਹੂੰ ਭਰਾਤ ਸਬੁੱਧ ਨਿਧਾਨਾ।
ਇਹਦੇ ਵਾਕਿਆ ਆਨੰਦ ਕਹੇ ਇਮਤਾਤ, ਤਾਤ ਪਿਤਾ ਨੇ, ਰਾਜੇ ਸੰਤਤ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਕਹੀਆਂ।
ਤਿਉਹ ਭਰਾਤ ਸਬੁੱਧ ਨਿਧਾਨਾ,
ਤਿਉਹ
ਭਰਾਤ,
ਹਾਂ ਤਿੰਨਾਂ ਭਰਾਵਾਂ ਨੂੰ ਜਿਹੜੇ ਸਬੁੱਧ ਸੀਗੇ ਨਿਧਾਨਾ, ਯਾਨੀ ਬੁੱਧੀ ਅਕਲਵਾਨ ਸੀਗੇ ਸਾਰੇ, ਉਹਨਾਂ ਨੂੰ ਬਾ ਰਾਜੇ ਨੇ, ਬੁੱਧੀਵਾਨ ਰਾਜੇ ਨੇ ਬੁੱਧ ਆਪਣੀ ਨਾਲ ਚੰਗੀ ਤਰ੍ਹਾਂ ਇਹ ਲਫ਼ਜ਼ ਉਹਨਾਂ ਨੂੰ ਤਿੰਨਾਂ ਨੂੰ ਕਹੇ।
ਬੈਠ ਇਕੰਤ ਵਿਚਾਰ ਅਪਾਰ ਬਣੈ ਪੁਨ ਆਪ ਸਮਾ ਹੇ ਸੁਜਾਨਾ।
ਹਾਂ ਹੁਣ ਉਹ ਤਿੰਨੇ ਜਿਹੜੇ ਸੀਗੇ ਨਾ, ਜਦੋਂ ਪਿਤਾ ਨੇ ਸਾਰਿਆਂ ਨੂੰ ਇੱਦਾਂ ਦੇ ਵਾਕ ਕਹੇ ਨਾ, ਉਹਨਾਂ ਤਿੰਨਾਂ ਨੇ ਸੁਣੇ, ਤਿੰਨਾਂ ਭਰਾਤਾਂ ਨੇ, ਤਿਹੂੰ ਭਰਾ ਦੇ ਤਿੰਨਾਂ ਭਰਾਤਾਂ ਨੇ ਸੁਣੇ, ਔਰ ਆਪਣੀ ਬੁੱਧੀ ਉਹ ਵੀ ਸਿਆਣੇ ਸੀਗੇ, ਸੋਚਵਾਨ ਸੀਗੇ, ਉਹਨਾਂ ਨੇ ਬੈਠ ਇਕੰਤ ਵਿਚਾਰ ਅਪਾਰ, ਇਕਾਂਤ ਵਿੱਚ ਬਹਿ ਕੇ ਤਿੰਨਾਂ ਨੇ ਵਿਚਾਰ ਕੀਤਾ। ਕਹਿੰਦੇ ਵੀ ਦੇਖ ਯਾਰ ਪਿਤਾ ਕੀ ਕਹਿੰਦਾ, ਅੱਜ ਦਾ ਮੁੰਡਾ, ਅੱਜ ਦੇ ਇੱਦਾਂ ਦੇ ਸਮਾਜ 'ਚ ਬੱਚੇ ਹੈ ਵੀ ਪਿਓ ਦੇ ਹੁੰਦੇ ਆ, ਪਿਓ ਦੀ ਸੰਗੀ ਘੁੱਟਦੇ ਆ, ਵੀ ਤੂੰ ਸਾਨੂੰ ਦਿੰਨਾ ਕੁਛ ਕਿ ਨਹੀਂ ਲਿਖੇ ਹੋਏ, ਹੈਂਜੀ। ਪਰ ਇੱਥੇ ਰਾਜਾ ਸੰਤਤ ਉਹਨਾਂ ਨੂੰ ਦੇ ਰਿਹਾ, ਉਹਨਾਂ ਤਿੰਨਾਂ ਨੇ ਜਾ ਕੇ ਵਿਚਾਰ ਕੀਤਾ, ਯਾਨੀ ਅੱਜ ਦਾ ਬੱਚਾ ਜਿਹੜਾ ਹੈ ਪਿਓ ਨੂੰ ਜਿਉਂਦੇ ਨੂੰ ਮਾਰ ਕੇ ਉਹਦੇ ਕੋਲੋਂ ਖੋਹਣਾ ਚਾਹੁੰਦਾ ਸਾ। ਪਰ ਇੱਥੇ ਉਹ ਰਾਜੇ ਸੰਤਤ ਦੇ ਪੁੱਤਰ ਤਿੰਨਾਂ ਨੇ ਬੈਠ ਕੇ ਇਕਾਂਤ ਵਿੱਚ ਵਿਚਾਰ ਕੀਤਾ, ਕੀ ਕਹਿੰਦੇ ਨੇ, ਭਨੈ ਪੁਨ ਆਪ ਸਮਾਹੇ ਸੁਜਾਨਾ। ਕਹਿੰਦਾ ਇਹ ਬੜੀ ਵੱਡੀ ਗੱਲ ਹੈ, ਭਨੈ ਮੈਂ ਨਾ ਕਥਨ ਕੀਤਾ ਪੁਨਾ ਆਪ ਸਮਾਹੇ ਸੁਜਾਨਾ, ਆਪ ਤਾਂ ਸੁਜਾਨ ਬਣ ਕੇ ਤਾਂ ਈਸ਼ਵਰ ਵਿੱਚ ਜਾਣਾ ਚਾਹੁੰਦਾ, ਅਤੇ ਸਾਨੂੰ ਕਿੱਥੇ ਫਸਾ ਰਿਹਾ।
ਦੇ ਦੁੱਖ ਭੂਲ ਦੇ ਦੁੱਖ ਮੂਲ ਸਮਾਜ ਹਮੈ ਇਹ ਆਪ ਭਇਓ ਚਹਿ ਬ੍ਰਹਮ ਸਮਾਨਾ।
ਆਪ ਬ੍ਰਹਮ ਵਿੱਚ ਜਾਣਾ ਚਾਹੁੰਦਾ, ਪੰਚਿੰਤਨ ਕਰਨਾ ਚਾਹੁੰਦਾ, ਅਤੇ ਸਾਨੂੰ ਇਹ ਜਿਹੜੇ ਨਾ ਜਿਹੜਾ ਹੈਗਾ ਦੁੱਖ, ਦੁੱਖ ਦਾ ਮੂਲ ਇਹ ਸਮਾਜ ਜਿਹੜਾ ਇਹ ਸਾਨੂੰ ਸੰਭਾਲਣਾ ਚਾਹੁੰਦਾ, ਤੁਸੀਂ ਸਾਂਭੋ, ਯਾਨੀ ਦੁੱਖਾਂ ਦਾ ਜਿਹੜਾ ਕਾਰਨ ਸਮਾਜ ਰਾਜ ਭਾਗ ਇਹ ਸਾਨੂੰ ਦੇਣਾ ਚਾਹੁੰਦਾ। ਆਪ ਚਾਹੁੰਦਾ ਹੈ ਵੀ ਮੈਂ ਬ੍ਰਹਮ 'ਚ ਸਮਾਜ, ਮੈਂ ਬ੍ਰਹਮ ਦੀ ਚਿੰਤਨ ਕਰਕੇ ਅਤੇ ਬ੍ਰਹਮ ਰੂਪ ਹੋ ਜਾਵਾਂ, ਸੁੱਖ ਪ੍ਰਾਪਤ ਕਰ ਲਵਾਂ।
ਜੋ ਸੋ ਜਨ ਨਾਗਰ ਬੁੱਧ ਕੇ ਸਾਗਰ ਆਗਰ ਦੁੱਖ ਤਲਿਆ ਜੋ ਜਹਾਨਾ।
ਕਹਿੰਦੇ ਉਹ ਪੁਰਸ਼ ਜਿਹੜੇ ਹੈ ਨਾ, ਉੱਤਮ ਪੁਰਸ਼ ਨੇ, ਉਹ ਬੁੱਧੀ ਦੇ ਸਾਗਰ ਨੇ ਜਿਹੜੇ ਆਉਣ ਵਾਲੇ ਦੁੱਖ ਨੂੰ ਤਜੇ ਪਹਿਲਾਂ ਜਹਾਨ ਨੂੰ ਛੱਡ ਦਿੰਦੇ, ਫਸ ਕੇ ਛੱਡਿਆ ਫੇ ਕੇ ਛੱਡਿਆ, ਇਹ ਬੜੀ ਵੱਡੀ ਗੱਲ ਆ। ਯਾਨੀ ਸੰਤ ਲੋਕ ਵੀ ਸਮਾਜ ਛੱਡਣ ਨੂੰ ਤਿਆਰ ਨਹੀਂ ਹੈ, ਪਰ ਜਿਹੜਾ ਇਹ ਸਾਰਾ ਕੁਛ ਹੁੰਦਿਆਂ ਹੋਇਆ ਤਜ ਦੇਵੇ ਛੱਡ ਦੇਵੇ, ਮਹਾਨ ਪੁਰਸ਼ ਹੈ। ਮੈਂ ਗੁਰੂ ਜੀ ਨੂੰ ਦੇਖਿਆ, ਸਾਰਾ ਕੁਛ ਹੁੰਦਿਆਂ ਵੀ ਕਹਿੰਦੇ ਕੁਛ ਵੀ ਨਹੀਂ, ਸਾਰਾ ਕੁਛ ਛੱਡਿਆ ਛੱਡਿਆ ਸੀ, ਨਾ ਕਦੇ ਢੱਕਿਆ ਨਾ ਰੱਖਿਆ ਨਾ ਜੰਦਾ ਲਾਇਆ ਨਾ ਕੁਛ ਚੱਕਿਆ, ਕੋਈ ਬਿਰਤੀ ਰਹਿ ਆਪਣੀ ਪਰ ਭਜਨ ਦੀ ਬਿਰਤੀ। ਅਤੇ ਹੁਣ ਅਜੇ ਮੈਂ ਉਸ ਪੂਰੀ ਪਦਵੀ 'ਤੇ ਤਾਂ ਨਹੀਂ ਪੁੱਜਿਆ, ਪਰ ਮੈਨੂੰ ਵੀ ਇਹ ਸਾਰਾ ਐਵੇਂ ਲੱਗਦਾ, ਮੈਂ ਨਿਆਣੇ ਕਹਿੰਦਾ ਜਾਓ ਜੋ ਤੁਸੀਂ ਕਰਨਾ ਕਰੋਗੇ, ਅੱਜ ਤਾਂ ਦੇਖ ਲੈ ਜੋ ਕਰਨਾ ਇੱਕੋ ਚੱਲੀਏ, ਦੁੱਖ ਰੂਪ ਹੈ। ਯਾਨੀ ਸਾਰਾ ਕੁਛ ਆਉਂਦਿਆਂ ਹੋਇਆ ਵੀ ਕੁਛ ਕੋਲ ਕੁਛ ਨਹੀਂ ਹੈਗਾ, ਇਹ ਨਹੀਂ ਹੈਗਾ, ਇਹ ਸੰਸਾਰ ਦੇ ਪਦਾਰਥ ਕਿੱਥੇ ਜਾਣੇ। ਮੈਂ ਅੱਜ ਕਮੇਟੀ ਗਿਆ, ਮੈਨੂੰ ਪਤਾ ਭੁੰਜੇ ਪਿਆ ਕੁਰਸੀ 'ਤੇ ਬੈਠਾ, ਕਿੱਥੇ ਸਾਰਾ ਹੀ ਤੇ ਰਹਿ ਜਾਣਾ, ਜਾਊਗਾ ਕੀ ਨਾਲ। ਗੁਰੂ ਅਰਜਨ ਦੇਵ ਜੀ ਬਚਨ ਕਰਦੇ ਆ ਵੀ ਉਹ ਜਾਣਾ ਨਾਲ, ਜੈ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤੇ ਨਾਲ ਪਛਾਣ। ਮਹਾਰਾਜ ਦਾ ਅੰਤ ਸਮਾਂ ਆਇਆ, ਉਹਨੇ ਸਾਰਿਆਂ ਨੂੰ ਸਾਨੂੰ ਨਾਲ ਸੱਦਿਆ, ਕੋਲ ਸੱਦ ਲਿਆ। ਉਹਨਾਂ ਦੇ ਭਾਈ ਭਰਾ ਦੇ ਜਿਹੜੇ ਗੁਰਭਾਈ ਸੀਗੇ ਨਾ, ਪੰਡਿਤ ਕਰਤਾਰ ਸਿੰਘ, ਉਹ ਸਾਰੀ ਉਮਰ ਉਹਨਾਂ ਨੂੰ ਝਗੜਦੇ ਰਹੇ, ਤੁਸੀਂ ਦੋ ਡੇਰੇ ਸਾਂਭ ਕੇ ਬੈਠੇ, ਇੱਕ ਮੈਨੂੰ ਦਿਓ ਨਹੀਂ। ਉਹ ਹੱਥ ਵੀ ਬਾਅਦ ਵਿੱਚ ਕਹਿਣ ਲੱਗੇ, ਕੱਛਾ ਪਾਇਆ ਅਤੇ ਇੱਕ ਫਦੂ ਜੇ ਪਾਏ ਤੁਸੀਂ ਛੋਟੀ, ਕਹਿਣ ਲੱਗੇ ਦੇਖ ਸਾਰੀ ਉਮਰ ਤੂੰ ਮੈਨੂੰ ਕਹਿੰਦਾ ਰਿਹਾ, ਦੇ ਦੇ ਮੈਨੂੰ ਕੋ ਮਾਮਲਾ, ਕਹਿੰਦੇ ਤੈਨੂੰ ਦੇ ਦਿੱਤਾ ਸਾਰਾ, ਮੈਂ ਹੁਣ ਜਾ ਰਿਹਾ, ਮੇਰਾ ਥੋੜ੍ਹਾ ਟਾਈਮ ਰਹਿੰਦਾ, ਮੇਰੇ ਹੱਥ ਦੇ ਲੈ, ਮੇਰੀਆਂ ਜੇਬਾਂ ਟੋਲੇ, ਮੈਂ ਕੋਈ ਲੈ ਕੇ ਨਹੀਂ ਚੱਲਿਆ, ਇੱਥੋਂ ਲਿਆ ਅਤੇ ਇੱਥੋਂ ਛੱਡਤਾ ਸਾਰਾ। ਹੁਣ ਮੈਂ ਕੇਵਲ ਜਿਹੜਾ ਮੈਂ ਸਿਮਰਨ ਕੀਤਾ, ਭਗਤੀ ਕੀਤੀ ਹੈ, ਉਹ ਮੇਰੇ ਨਾਲ ਜਾਏਗੀ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ, ਬਾਕੀ ਮੈਂ ਸਾਰਾ ਕੁਛ ਇੱਥੋਂ ਹੀ ਛੱਡ ਕੇ ਜਾ ਰਹੀ। ਅਰਜਨ ਨੂੰ ਵੀ ਭਗਵਾਨ ਕ੍ਰਿਸ਼ਨ ਇਹੀ ਕਹਿ ਰਿਹਾ ਗੀਤਾ 'ਚ ਵੀ ਤੂੰ ਕਾਹਦਾ ਸੋਗ ਕਰਦਾ, ਕਿਉਂ ਦੁੱਖ ਮਨਾਉਂਦਾ, ਤੂੰ ਲੈ ਕੇ ਕੀ ਆਇਆ ਸੀ, ਇਹ ਸਾਰੇ ਸੰਸਾਰ ਦੇ ਪਦਾਰਥ ਤੂੰ ਇੱਥੇ ਹੀ ਲਏ ਹੈ, ਇੱਥੇ ਖੇਡ ਕੇ ਛੱਡ ਜਾਣੇ ਆ, ਅਤੇ ਬਾਕੀ ਤੂੰ ਕਰਮ ਕਰ, ਤੇਰੇ ਕਰਮ ਦਾ ਫਲ ਤੇਰੇ ਕੋਲ ਨਹੀਂ, ਉਹ ਮੇਰੇ ਕੋਲ ਹੈ, ਮੈਂ ਤੋ ਐਸਾ ਜਿਹੜਾ ਉਹ ਉਹਨਾਂ ਨੇ ਵਿਚਾਰ ਕੀਤਾ। ਕਹਿੰਦੇ ਆਪ ਤਾਂ ਇਹ ਜਹਾਨ ਨੂੰ ਛੱਡਣਾ ਚਾਹੁੰਦਾ, ਸਾਨੂੰ ਇਹ 'ਚ ਫਸਾਉਣਾ ਚਾਹੁੰਦਾ। ਕਹਿੰਦੇ ਦੇਖੋ ਸਹੀ ਕੀ ਕਰਦਾ ਹੈ।
ਦੋਹਰਾ ਜਾਂਤੇ ਤਜ ਦੁੱਖ ਮੂਲ ਇਹ ਰਾਜ ਕਰੋ ਨਿਜ ਕਾਜ।
ਕਹਿੰਦੇ ਜਾਂਤੇ ਤਜ ਦੁੱਖ ਮੂਲ ਨੇ, ਇਸ ਕਰਕੇ ਜਿਹੜਾ ਦੁੱਖਾਂ ਦਾ ਮੂਲ ਹੈ ਇਹ ਇਹਨੂੰ ਤਜ ਛੱਡ ਕਰਕੇ ਰਾਜ ਕਰੋ ਨਿਜ ਕਾਜ, ਅਤੇ ਆਪਣੇ ਕੰਮ ਚਲਾਉਣ ਵਾਸਤੇ ਰਾਜ ਕਰੋ। ਹੈਂ ਇਹ ਇਹ ਸਾਨੂੰ ਰਾਜ ਕਰਨ ਵਾਸਤੇ ਕਹਿੰਦਾ, ਤੁਸੀਂ ਰਾਜ ਕਰੋ ਆਪਣਾ ਸੁੱਖ, ਇਹਨੂੰ ਰਾਜ ਨੂੰ ਛੱਡ ਕੇ ਆਪਣਾ ਸੁੱਖ ਲੈਣਾ ਚਾਹੁੰਦਾ ਹੈ।
ਕਰ ਵਿਚਾਰ ਇਮ ਗੇਹ ਤੈ ਨਿਕਸਿਓ ਪ੍ਰਾਤ ਸਮਾਜ।
ਜਿਹੜੇ ਤਿੰਨੇ ਭਰਾ ਸੀਗੇ ਨਾ, ਉਹਨਾਂ ਨੇ ਆਪਣੀ ਇਹ ਚੰਗੀ ਵਿਚਾਰ ਕਰ ਲਈ, ਕਹਿੰਦਾ ਘਰ ਹੀ ਛੱਡ ਦਿਓ ਰਾਜ ਲੈਣ ਤੋਂ ਪਹਿਲਾਂ, ਨਿਕਸਿਓ ਨਿਕਲ ਕੇ ਘਰੋਂ ਬਾਹਰ ਚੱਲ ਗਏ, ਗੇਹ ਮਨਾ ਘਰ। ਉਹਨਾਂ ਨੇ ਵਿਚਾਰ ਕਰਕੇ ਇਮ ਇਸ ਤਰ੍ਹਾਂ ਵਿਚਾਰ ਕਰਕੇ ਉਹ ਤਿੰਨੇ ਭਰਾ ਸਮਾਜ ਵਿੱਚੋਂ ਭਾਵ ਘਰਾਂ 'ਚੋਂ ਬਾਹਰ ਚਲੇ ਗਏ।
ਅਤੇ ਉਹ ਖੋਜਤ ਸਤਿਗੁਰ ਚਲੈ ਧਾਰ ਮੁਛਾਈ ਮੁਛਾਈ ਹੀ ਕਾਮ।
ਹਾਂ ਅਤੇ ਉਹ ਖੋਜਤ ਸਤਿਗੁਰੂ ਚਲੇ, ਉਹ ਹੁਣ ਤਿੰਨੇ ਜਣੇ ਨਾ ਗਏ ਨੇ, ਕਹਿੰਦੇ ਕੋਈ ਸਤਿਗੁਰੂ ਮਿਲ ਜਾਏ, ਹੈ ਜੀ, ਅਤੇ ਉਹਦੇ ਕੋਲ ਜਾ ਕਰਕੇ ਆਪਣਾ ਜਿਹੜਾ ਨਾ ਧਾਰ ਮੋਕਸ਼ ਹੀ ਕਾਮ, ਜਿਹੜਾ ਹਿਰਦੇ ਦੇ ਵਿੱਚ ਉਹਨਾਂ ਨੇ ਮੋਕਸ਼ ਪ੍ਰਾਪਤ ਕਰਨ ਦਾ ਕੰਮ ਧਾਰਨ ਕੀਤਾ ਸੀ ਨਾ, ਉਹਦੀ ਪ੍ਰਾਪਤੀ ਵਾਸਤੇ ਹੁਣ ਉਹ ਸਤਿਗੁਰੂ ਨੂੰ ਲੱਭਣ ਵਾਸਤੇ ਤੁਰ ਪਏ।
ਅਰਥ ਸਹਿਤ ਕੀ ਤਾਤ ਕੋ ਸੁਭ ਸੰਤਤ ਇਹ ਨਾਮ।
ਜਿਹੜੇ ਸੁਭ ਸੰਤਤ ਰਾਜੇ ਦੇ ਪੁੱਤਰ ਸੀਗੇ ਨਾ, ਉਹਨਾਂ ਨੇ ਅਰਥ ਸਹਿਤ ਕੀ ਇਹ ਤਾਤ ਕੋ, ਜਿਹੜੇ ਪਿਤਾ ਨੇ ਉਹਨਾਂ ਨੂੰ ਧਨ ਦੌਲਤ ਦਿੰਦਾ ਸੀ ਉਹ ਉਹਨਾਂ ਨੇ ਛੱਡ ਦਿੱਤਾ, ਕਹਿੰਦੇ ਸਾਡੇ ਕੰਮ ਦਾ ਨਾ ਕੰਮ ਦਾ ਨਹੀਂ ਹੈਗਾ, ਹੁਣ ਉਹ ਜੰਗਲ 'ਚ ਚਲੇ ਗਏ, ਗੁਰੂ ਨੂੰ ਖੋਜ ਕਰਨ ਲੱਗੇ ਹੈ।
ਖੋਜਤ ਖੋਜਤ ਦੇਸ਼ ਬਹੋ ਸੁਰਸਰ ਤੀਰ ਇਕੰਤ।
ਕਹਿੰਦੇ ਖੋਜਦੇ ਖੋਜਦੇ ਭਾਲਦੇ ਭਾਲਦੇ ਜੰਗਲਾਂ 'ਚ ਤੁਰੇ ਗਏ, ਫਿਰ ਉਹਨਾਂ ਨੂੰ ਸੁਰ ਸੁਰ ਮੈਂ ਨਾ ਦੇਵਤੇ ਅਤੇ ਸਰ ਤਲਾਬ ਹੁੰਦਾ, ਇੱਥੇ ਸਰਤਾ ਸਰ ਤੀਰ, ਸਰਤਾ ਮੈਨੇ ਗੰਗਾ ਦਾ ਜਾਂ ਤੀਰ ਕਿਨਾਰਾ ਸੀ, ਇਕਾਂਤ ਵਿੱਚ ਪਹੁੰਚ ਗਏ ਉਹ।
ਕਰ ਪੱਲਵ ਸਾਖਾ ਸਗਨ ਬਣ ਤਾਮੈ ਇੱਕ ਸੰਤ।
ਕਹਿੰਦੇ ਫਿਰ ਤਰੂ ਮੈਨੇ ਦਰੱਖਤਾਂ ਦਾ ਝੁੰਡ ਸੀਗਾ, ਉਹਦੀਆਂ ਪੱਲਵ ਬੇਲਾਂ ਪੱਤੇ ਟਾਹਣੀਆਂ ਸਾਖਾ ਸਗਨ ਬੜੇ ਸੰਘਣਾ ਉੱਥੇ, ਮਤਲਬ ਉਹਨਾਂ ਨੇ ਛਾਈਆਂ ਹੋਈਆਂ ਸੀ ਉਹ, ਔਰ ਉੱਥੇ ਬਣ ਜੰਗਲ ਦੇ ਵਿੱਚ ਤਾਂ ਮੈਂ ਇੱਕ ਸੰਤ, ਉੱਥੇ ਇੱਕ ਉਹਨਾਂ ਉਹਨਾਂ ਵੇਲਾਂ ਦੇ ਤਰੂਆਂ ਦਰੱਖਤਾਂ ਦੇ ਥੱਲੇ ਸੰਘਣੇ 'ਚ ਇੱਕ ਸੰਤ ਬੈਠਾ ਸੀ।
ਬੈਠੋ ਬੱਟ ਵਿੱਟ ਪਹਿ ਤਰੈ ਭਦਰਾ ਮੁਦਰਾ ਧਾਰ।
ਕਹਿੰਦੇ ਉਹ ਜਿਹੜਾ ਸੰਤ ਸੀ ਨਾ, ਬੱਟ ਪਹਿ ਬੋੜ ਦੇ ਦਰੱਖਤ ਥੱਲੇ, ਬੱਟ ਬੋੜ ਬੋੜ ਦੇ ਦਰੱਖਤ ਥੱਲੇ ਭਦਰਾ
ਭਦਰਾ,
ਜਿਸ ਤਰ੍ਹਾਂ ਚੌਂਕੜੀ ਮਾਰ ਕੇ ਨਾ ਇਹ ਇਸ ਤਰ੍ਹਾਂ ਉਹ ਭਦਰਾ ਮੁਦਰਾ, ਇਹ ਆਸਣ ਦਾ ਨਾਂ ਆ, ਜਿਹੜੇ 84 ਆਸਣ ਲੈਂਦੇ ਨਾ ਇਹ ਆਸਣ ਦਾ ਨਾਂ ਆ, ਉਹ ਇਸ ਤਰ੍ਹਾਂ ਕਰਕੇ ਭਦਰਾ ਮੁਰਦਾ ਦੇ ਵਿੱਚ ਮੁਦਰਾ ਦੇ ਵਿੱਚ ਉਹ ਤਪੱਸਿਆ ਕਰ ਰਿਹਾ ਸੀ।
ਜੀਵ ਬ੍ਰਹਮ ਕੀ ਏਕਤਾ ਉਪਦੇਸ਼ਤ ਗੁਣ ਟਾਰ।
ਉਹ ਜੀਵ ਬ੍ਰਹਮ ਦੀ ਏਕਤਾ, ਯਾਨੀ ਜੀਵ ਬ੍ਰਹਮ ਦੀ ਏਕਤਾ ਦੇ ਵਿੱਚ ਉਹਦਾ ਜਿਹੜਾ ਮਨ ਸੀ ਨਾ, ਉਹ ਮਤਲਬ ਉਹਨੂੰ ਟਾਰ ਮੈਂ ਨਾ ਟਾਰਨਾ ਤਾਂ ਹੁੰਦਾ ਤਜਣਾ ਛੱਡਣਾ, ਉਹ ਜੀਵ ਬ੍ਰਹਮ ਦੀ ਏਕਤਾ ਨੂੰ ਉਪਦੇਸ਼ ਗੁਣ ਟਾਰ, ਉਪਦੇਸ਼ ਕਰਨ ਵਾਲਾ ਸੀ ਜੀਵ ਬ੍ਰਹਮ ਦੀ ਏਕਤਾ।
ਦੁੱਖ ਰਹਿਤ ਇਕਾਗਰ ਚਿੱਤ ਸਿੱਖ ਸੰਗ ਪਰਿਵਾਰ।
ਉਹ ਜਿਹੜੇ ਸੰਤ ਸੀਗੇ ਉਹ ਦੋਸ਼ ਤੋਂ ਰਹਿਤ ਸੀਗੇ, ਹਾਂਜੀ ਦੋਸ਼ ਰਹਿਤ ਇਕਾਗਰ ਚਿੱਤ, ਉਹ ਇਕਾਗਰ ਚਿੱਤ ਬੈਠੇ ਸੀ, ਔਰ ਦੋਸ਼ ਰਹਿਤ ਉਹ ਦੋਸ਼ ਤੋਂ ਰਹਿਤ ਸੀਗੇ। ਕੈਸੇ ਰਹਿਤ ਸੀਗੇ? ਚਾਰ ਪ੍ਰਕਾਰ ਦੇ ਦੋਸ਼ ਹੈ, ਚੋਰੀ ਜਾਰੀ ਹਿੰਸਾ ਅਤੇ ਸਰੀਰਕ ਦੋਸ਼ ਜਿਹੜੇ, ਹਾਂਜੀ ਇਹ ਤਿੰਨ ਦੋਸ਼ ਸਰੀਰਕ ਹੈ, ਔਰ ਨਿੰਦਾ ਝੂਠ ਕਠੋਰਤਾ ਬਾਗ ਚੰਚਲਤਾ, ਬਾਗ ਗੱਲਾਂ ਬਹੁਤ ਕਰਨੀਆਂ, ਇਹ ਚਾਰ ਪ੍ਰਕਾਰ ਬਾਣੀ ਦੇ ਦੋਸ਼ ਹੈ, ਔਰ ਮਨਸਾ ਵਾਚਾ ਕਰਮਨਾ ਇਹ ਤਿੰਨ ਜਿਹੜੇ ਹੈ ਇਹ ਕਰਮ ਹੈ, ਮਤਲਬ ਮਾੜੇ ਕਰਮ ਹੈ। ਮਨਸਾ ਮਨ ਕਰਕੇ ਕਿਸੇ ਦੇ ਰੂਪ 'ਤੇ ਸ਼ਕਤ ਹੋਣਾ, ਕਿਸੇ ਦੀ ਵਸਤੂ ਦੇ ਉੱਤੇ ਆਪਣਾ ਮਨ ਡੁਲਾ ਲੈਣਾ ਭਾਵੇਂ ਪ੍ਰਾਪਤ ਨਾ ਹੋਵੇ, ਪਰ ਉਹ ਵੀ ਦੋਸ਼ ਗਿਣਿਆ। ਬਾਚਾ ਬਚਨ ਕਰਕੇ ਕਿਸੇ ਨੂੰ ਬੁਰੇ ਸ਼ਬਦ ਕਹਿਣੇ। ਕਰਮਨਾ ਕਿਸੇ ਦੇ ਉੱਤੇ ਵਾਰ ਕਰਨਾ, ਹੱਥ 'ਚ ਵੇੜ ਮੁੱਕੀ, ਲੱਤ ਘਸੁੰਨ ਮਾਰਨਾ, ਇਹ ਤਿੰਨੇ ਜਿਹੜੇ ਨਾ ਇਹਨਾਂ ਨੂੰ ਬੁਰੇ ਕਰਮ ਗਿਣਿਆ, ਦੋਸ਼ ਕਰਮ ਗਿਣਿਆ।
ਸਿੱਖ ਸੰਘ ਪਰਿਵਾਰ,
ਔਰ ਇਹ ਸਿੱਖ ਸੰਘ ਪਰਿਵਾਰ ਸ਼ਿਸ਼ ਜਿਹੜੇ ਸੀ ਆਪਣੇ ਸੇਵਕ, ਉਹਨਾਂ ਦਾ ਜਿਹੜਾ ਸਮੁੱਚਾ ਇਕੱਠਾ ਪਰਿਵਾਰ ਸੀ, ਉਹ ਦੋ ਸ਼ਰਾਂ ਤਾਂ ਇਕਾਗਰ ਚਿੱਤ ਬੈਠੇ ਸੀਗੇ, ਉਹਦੇ ਲਾਗੇ ਜਿਹੜਾ ਕੋਈ ਹੋਰ ਹੋਏਗਾ ਉਹ ਵੀ ਚੁੱਪ ਕਰ ਬੈਠਾ ਸੀ।
ਲੱਖ ਦੇ ਸਕ ਉਪਦੇਸ਼ ਹੀ ਏ ਚਾਹੂਗਾ ਕਰਤ ਵਿਚਾਰ,
ਕਹਿੰਦੇ ਉਹਨਾਂ ਨੇ ਲੱਖ ਮੈਂ ਜਾਣ ਕਰਕੇ ਦਹਿਸ਼ਕ ਦੇਣ ਵਾਲਾ ਆਚਾਰੀਆ ਉਪਦੇਸ਼ ਹੀ ਏ ਮੈਨੂੰ ਹਿਰਦੇ ਵਿੱਚ ਚਾਹੁੰਦਾ ਕਰਤ ਵਿਚਾਰ। ਉਹਨਾਂ ਨੇ ਬੜਾ ਰਲ ਮਿਲ ਕੇ ਉਹਨਾਂ ਨਾਲ ਚੰਗੀ ਤਰ੍ਹਾਂ ਨੂੰ ਵਿਚਾਰ ਕਰਕੇ ਤਾਂ ਇਸ ਗੱਲ ਨੂੰ ਦੇਖਿਆ ਵੀ ਇਹ ਸੰਤ ਜਿਹੜਾ ਆ ਨਾ ਇਹ ਸਾਨੂੰ ਇਹ ਉਪਦੇਸ਼ ਦੇ ਸਕਦਾ ਹੀ ਇਹ ਹਿਰਦੇ ਵਿੱਚ, ਅਸੀਂ ਇਹ ਧਾਰ ਲਿਆ।
ਮਨੋਂ ਸਾਂਭ ਕੇ ਲਾਸਮੇ ਉਪਦੇਸ਼ਤ ਸੰਕਾਦ,
ਕਹਿੰਦੇ ਉਹ ਸੰਤ ਮਹਾਂਪੁਰਸ਼ ਇਸ ਤਰ੍ਹਾਂ ਬੈਠੇ ਸੀ ਇਉਂ ਲੱਗਦਾ ਸੀ ਜਿੱਦਾਂ ਭਗਵਾਨ ਸ਼ਿਵ ਸ਼ੰਕਰ ਸ਼ੰਭੂ ਕੈਲਾਸ਼ ਪਰਬਤ 'ਤੇ ਬੈਠੇ ਚਾਰੇ ਜਿਹੜੇ ਭਰਾ ਸੀਗੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਹੈ ਜੀ ਸਨਕਾਦ ਲਿਖਿਆ ਨਾ ਸਨਕਾਦ ਚਾਰੇ ਆਦਿ ਰੱਖ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਉਹ ਬੈਠੇ ਹੈ ਅਤੇ ਉਹਨਾਂ ਨੂੰ ਸ਼ਿਵ ਸ਼ੰਗੂ ਪੁੱਤ ਜਿਹੜਾ ਨਾ ਉਹ ਉਪਦੇਸ਼ ਕਰ ਰਹੇ ਹੈ।
ਏਕ ਤਾਹੇ ਤੇ ਲਹਿ ਸਰਨ ਕਰੀ ਦੰਡਵਤ ਆਦਿ,
ਉਹਨਾਂ ਤਿੰਨਾਂ ਨੇ ਜਾ ਕਰਕੇ ਕੀ ਕੀਤਾ ਐਸੇ ਮਹਾਂਪੁਰਸ਼ਾਂ ਨੂੰ ਇਸ ਅਵਸਥਾ ਵਿੱਚ ਬੈਠਿਆਂ ਦੇਖ ਕਰਕੇ ਤਿੰਨਾਂ ਨੇ ਜਾ ਕਰਕੇ ਲਖਮਣ ਜਾਣ ਕਰਕੇ ਉਹਨਾਂ ਦੀ ਸ਼ਰਨ ਵਿੱਚ ਗਏ ਔਰ ਜਾ ਕੇ ਦੰਡਵਤ ਪ੍ਰਣਾਮ ਕੀਤੀ।
ਕੀਓ ਵਾਸ ਖੱਟ ਮਾਸ ਪੁੰਨ ਸਿੱਖ ਰੀਤ ਅਨੁਸਾਰ,
ਕੀਓ ਵਾਸ ਖੱਟ ਮਾਸ ਪੁੰਨ 6 ਮਹੀਨੇ ਉਹ ਉਹਨਾਂ ਦੀ ਸ਼ਰਨ ਵਿੱਚ ਰਹੇ ਯਾਨੀ ਉੱਥੇ ਵਾਸ ਕੀਤਾ ਉਹਨਾਂ ਨੇ
ਸਿੱਖ ਰੀਤ ਅਨੁਸਾਰ
ਜਿਸ ਤਰ੍ਹਾਂ ਸ਼ਿਸ਼ ਦਾ ਰਹਿਣ ਦਾ ਢੰਗ। ਅੱਜ ਦੇ ਤਾਂ ਸ਼ਿਸ਼ ਜਿਹੜੇ ਉਹ ਸਤਿ ਸ਼੍ਰੀ ਅਕਾਲ ਵੀ ਬੁਲਾ ਕੇ ਰਾਜੀ ਨਹੀਂ, ਉਹ ਟਲਦੇ ਰਹਿੰਦੇ ਵੀ ਸੰਤ ਉੱਧਰ ਬੈਠੇ ਨਾ ਹੀ ਜਾਈਏ ਚੰਗਾ। ਕਈ ਬੱਚੇ ਇੱਥੇ ਇੱਦਾਂ ਦੇ ਨਾ 2-2-3-3 ਸਾਲ ਰਹਿੰਦੇ ਉਹ 4-4 ਮੇਰੇ ਕੋਲ ਤਾਂ ਉਹ ਵੀ ਸੋਚਦੇ ਹੈ ਵੀ ਅੱਗੇ ਪਿੱਛੇ ਹੋ ਕੇ ਨਿਕਲ ਚਲੋ ਤਾਂ ਵੀ ਉਹਨਾਂ ਨੂੰ ਬੁਲਾਈਏ ਹੀ ਨਾ, ਯਾਨੀ ਉਹ ਇਸ ਗੱਲ ਤੋਂ ਅੰਦਰੋਂ ਉਹਨਾਂ ਦੇ ਬਿਰਤੀ ਖਰਾਬ ਹੈ ਵੀ ਉਹ ਲਾਗੇ ਨਹੀਂ ਆਉਣਾ ਚਾਹੁੰਦੇ ਵੀ ਕੋਈ ਕੰਮ ਨਾ ਕਹਿ ਦੇਣ ਇਹ ਗੱਲ ਤੋਂ ਤਾੜ ਨਾ ਦੇਣ। ਔਰ ਤਾੜਨਾ ਸੀਗੀ ਹੈ ਨਾ ਤਾਂ ਅਸੀਂ ਧੀ ਵਿਆਹਣੀ ਹੈ ਨਾ ਪੁੱਤ ਵਿਆਹਣਾ ਨਾ ਹੀ ਕੋਈ ਇਕੱਠਾ ਕਰਨਾ, ਜੋ ਕੁਝ ਹੈਗਾ ਸੰਗਤ ਦਾ ਜੋ ਕੁਝ ਹੈਗਾ ਡੇਰੇ ਦਾ ਕੀਤਾ ਇਕੱਠਾ ਖਰਚ ਦਿੱਤਾ ਗਿਆ ਲਿਆ ਕੁਛ ਹੈ ਨਹੀਂ ਆਪਣੇ ਨੂੰ ਸਾਨੂੰ ਕੋਈ ਸਾਡੀ ਮੰਗ ਨਹੀਂ ਇੱਛਾ ਨਹੀਂ। ਔਰ ਤਾੜਨਾ ਸਾਡਾ ਇਹ ਹੁੰਦਾ ਵੀ ਤੁਹਾਡੀ ਪੜ੍ਹਨ ਦੀ ਉਮਰ ਹੈ ਪੜ੍ਹੋ ਬੁਰੇ ਕੰਮ 'ਚ ਨਾ ਜਾਓ ਹੈ ਜੀ ਆਪਣੀ ਜੀਵਨ ਬਣਾਓ, ਪਰ ਉਹ ਇਸ ਗੱਲ ਨੂੰ ਵੀ ਬੁਰਾ ਸਮਝਦੇ ਆ ਵੀ ਸਾਨੂੰ ਕੋਈ ਨਾ ਕਵੇ। ਇਹ ਸ਼ਿਸ਼ ਦੇ ਰਹਿਣ ਦਾ ਤਰੀਕਾ ਨਹੀਂ ਹੈ। ਉਹ ਜਿਹੜੇ ਭਰਾ ਸੀ ਤਿੰਨ ਹੀ ਉਹਨਾਂ ਨੇ ਗੁਰੂ ਜੀ ਕੋਲ 6 ਮਹੀਨੇ ਆਪਣਾ ਨਿਵਾਸ ਕੀਤਾ ਅਤੇ ਜਿਸ ਤਰ੍ਹਾਂ ਇਹ ਜਿਹੜੇ ਸ਼ਿਸ਼ ਸੇਵਕ ਹੈ ਰਹਿੰਦੇ ਆ ਉਹ ਇਸ ਤਰ੍ਹਾਂ ਰਹੇ ਉਸ ਰੀਤੀ 'ਚ ਰਹੇ
ਧਾਰ।
ਉਹਨਾਂ ਨੇ ਗੁਰੂ ਦੀ ਬੜੀ ਸੇਵਾ ਕੀਤੀ ਹਾਂਜੀ ਹਿਰਦੇ ਵਿੱਚ ਇੱਕੋ ਹੀ ਉਹਨਾਂ ਦਾ ਲਕਸ਼ ਸੀ ਕਿ ਹਿਰਦੇ ਵਿੱਚ ਉਹਨਾਂ ਨੇ ਆਪਣੀ ਮੋਕਸ਼ ਮੁਕਤੀ ਦੀ ਇੱਛਾ ਨੂੰ ਧਾਰਨ ਕਰਕੇ ਤਾਂ ਉਹਨਾਂ ਨੇ ਗੁਰੂ ਦੀ ਬਹੁਤ ਸੇਵਾ ਕੀਤੀ।
ਪ੍ਰਸੰਨ ਸ਼੍ਰੀ ਗੁਰਦਵੈ ਤੈ ਪੁੱਛੇ ਮ੍ਰਿਦਵਾਨ,
ਇੱਕ ਦਿਨ ਗੁਰੂ ਜੀ ਪ੍ਰਸੰਨ ਹੋ ਗਏ ਕਹਿੰਦੇ ਬੇਟਾ ਦੱਸੋ ਤੁਸੀਂ ਇੱਥੇ ਰਹਿੰਦੇ ਹੋ ਮ੍ਰਿਦਵਾਨ, ਬੜੀ ਮਿੱਠੀ ਬਾਣੀ ਵਿੱਚ ਪੁੱਛਣ ਲੱਗੇ ਤੁਸੀਂ ਕਿਸ ਤਰ੍ਹਾਂ ਆਇਓ ਕੀ ਚਾਹੀਦਾ ਤੁਹਾਨੂੰ,
ਕਿਸ ਕਾਰਨ ਤੁਮ ਤਾਤ ਤੇ ਹੋ ਬਸੋ ਕੌਣ ਕਹਿ ਆਨ,
ਤੁਸੀਂ ਇੱਥੇ ਮੇਰੇ ਕੋਲ ਕਿਹੜਾ ਕਾਰਨ ਹੈ ਇਹ ਪਿਆਰੇ ਹੋ ਬੱਚਿਓ ਦੱਸੋ ਤੁਸੀਂ ਇੱਥੇ ਆਣ ਕੇ ਕਿਉਂ ਰਹੇ ਹੋ ਕਾਹਦੇ ਵਾਸਤੇ ਰਹੇ ਹੋ ਕੀ ਚਾਹੀਦਾ।
ਤੁਮ ਤਾਤ ਤੇ ਹੋ
ਤੁਮ ਤਾਤ ਤੇ ਹੋ ਤੁਮ ਤੁਸੀਂ ਤਾਤ ਹਾਂ ਤਿੰਨੇ ਜਿਹੜੇ ਤਾਤ ਪਿਆਰੇ ਤਿੰਨੇ ਜਿਹੜੇ ਤੁਸੀਂ ਕਿੱਦਾਂ ਆਣ ਕੇ ਰਹੇ ਇੱਥੇ
ਬਸੋ ਕੌਣ ਕਹਿ ਆਨ,
ਮੇਰੇ ਕੋਲ ਆਣ ਕੇ ਕਾਹਦੇ ਵਾਸਤੇ ਤੁਸੀਂ ਇੱਥੇ ਬਸੇ ਹੋ 6 ਮਹੀਨੇ ਸੇਵਾ ਕਰ ਰਹੇ ਹੋ।
ਤਤਵ ਦਿਸ ਤਬ ਲਖ ਹੀਏ ਨਿਜ ਅਨਜਨ ਕੀ ਸੈਨ,
ਹਾਂ ਹੁਣ ਤਤਵ ਦ੍ਰਿਸ਼ ਜਿਹੜਾ ਸੀ ਨਾ ਸਾਰਿਆਂ ਦੇ ਮੂਹਰੇ ਹੋਇਆ, ਉਹਨੇ ਦੇਖਿਆ ਆਪਣੇ ਹਿਰਦੇ ਦੇਖਿਆ ਵੀ ਹੁਣ ਗੱਲ ਕਰਨ ਦਾ ਜਿਹੜਾ ਵਧੀਆ ਢੰਗ ਬੜਾ ਸਮਾਂ ਵਧੀਆ ਆ ਗਿਆ। ਗੁਰੂ ਜੀ ਨੇ ਖੁਦ ਜਿਹੜਾ ਸੀ ਨਾ ਉਹ ਪੁੱਛ ਲਿਆ
ਕਹਿ ਉਬੈ ਕਰ ਜੋੜ ਨਿਜ ਅਭਿਪ੍ਰਾਇ ਕੇ ਮੈਨ,
ਉਹਨੇ ਫਿਰ ਦੋਨੋਂ ਹੱਥ ਜੋੜ ਕਰਕੇ ਨਾ ਗੁਰੂ ਜੀ ਦੇ ਸਨਮੁਖ ਹੋ ਕਰਕੇ ਤਾਂ ਜਿਹੜਾ ਆਪਣਾ ਅਭਿਪ੍ਰਾਇ ਸੀ ਆਉਣ ਦਾ ਮਤਲਬ ਸੀ ਨਾ ਉਹ ਬੈਨ ਮੈਂ ਨਾ ਉਚਾਰਨ ਕੀਤਾ ਹੱਥ ਜੁੜ ਕੇ ਵੀ ਗੁਰੂਦੇਵ ਅੱਜ ਤੁਹਾਡੀ ਸ਼ਰਨ ਵਿੱਚ ਆਏ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।